ਗੁਰੂ ਨਾਨਕ ਪਾਗ ਪੰਕਜ ਬੰਦਨ ਪਾਗ ਪੰਕਜ ਬੰਦਨ ਸਿਮਰਾਂ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹੇਰ ਦਿਆਵਾ ਹੇਰ ਦਿਆਵਾ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸੋਭ ਸੁਮਤੇ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋਕਾਰ ਜੋਰੀ ਨਮੋਕਾਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰ ਤਰ ਪੁਨ ਪੁਨ ਸੀਸ ਪੁਨ ਪੁਨ ਸੀਸ ਬੰਦਾ ਬਾਰ ਬਾਰ ਜਗਦੀਸ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓਂਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ
ਵਾਹਿਗੁਰੂ ਜੀ ਸਵਈਆ ਸ੍ਰੀ ਗੁਰ ਏਵ ਵਿਚਾਰ ਨਿਹਾਰਤ ਹੈ ਸਭ ਮਹਿ ਇੱਕ ਸੁੰਦਰ ਡੀਲਾ ਚਾਰ ਬਿਲੋਚਨ ਸੋਚ ਬਿਮੋਚਤ ਪ੍ਰੇਰਿਤ ਹੈ ਸਭ ਹੂਨ ਛਬੀਲਾ ਸਵਈਆ ਸ੍ਰੀ ਗੁਰੇਵ ਵਿਚਾਰ ਨਿਹਾਰਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਵਾਜੀ ਹੋਈ ਗੁਰੂ ਕੀ ਸਾਧ ਸੰਗਤ ਜੀਓ ਸਤਿਗੁਰੂ ਦੀ ਅਪਾਰ ਰਹਿਮਤ ਬਖਸ਼ਿਸ਼ ਦਾ ਸਦਕਾ ਹਰ ਰੋਜ਼ ਦੀ ਤਰ੍ਹਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਮਿਲ ਬੈਠ ਕਰਕੇ ਰਾਗੀ ਜਥੇ ਸਤਿਗੁਰੂ ਦੇ ਦਰੋਂ ਕਰੋ ਵਰੋ ਸਾਏ ਹੋਏ ਕੀਰਤਨੀਏ ਤਿੰਨਾਂ ਦੀ ਰਸਨਾ ਦੁਆਰਾ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਕੇ ਆਨੰਦ ਮਾਣਦੇ ਹਾਂ। ਉਸ ਤੋਂ ਉਪਰੰਤ ਗੁਰਮੁਖ ਪਿਆਰਿਆਂ ਦੀ ਰਸਨਾ ਦੁਆਰਾ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਪਵਿੱਤਰ ਕੀਤੇ ਹੋਏ ਪਰੇ ਉਪਕਾਰ ਮਹਾਨ ਬਖਸ਼ਾਂ ਕਲਯੁਗ ਜੀਵਾਂ ਵਾਸਤੇ ਜੋ ਸਤਿਗੁਰਾਂ ਨੇ ਕੀਤੀਆਂ ਨੇ ਉਹਨਾਂ ਵਿੱਚੋਂ ਕੁਝ ਪ੍ਰਸੰਗ ਇਤਿਹਾਸ ਦੇ ਸੁਨਹਿਰੀ ਪੰਨੇ ਗੁਰਮੁਖ ਪਿਆਰੇ ਆਪਾਂ ਨੂੰ ਸਰਵਣ ਕਰਵਾ ਰਹੇ ਸਨ। ਤੀਰਥ ਉਦਮ ਸਤਿਗੁਰੂ ਕੀ ਆ ਸਭ ਲੋਕ ਉਦਾਹਰਣ ਅਰਥ ਸਭ ਜੀਵਾਂ ਦੇ ਕਲਿਆਣ ਵਾਸਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਨੇ ਕਲਯੁਗ ਜੀਵਾਂ ਨੂੰ ਤਾਰਨ ਵਾਸਤੇ ਮਹਾਨ ਤੀਰਥਾਂ ਦੀ ਰਚਨਾ ਕੀਤੀ ਤੀਰਥਾਂ 'ਤੇ ਜਾ ਕਰਕੇ ਵੀ ਭਾਵ ਭਗਤੀ ਦਾ ਉਪਦੇਸ਼ ਜਿਵੇਂ ਪਹਿਲੇ ਸਰੂਪ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੀਰਥ ਅਸਥਾਨਾਂ 'ਤੇ ਗਏ ਖਿਆਲ ਸੀ ਮਨ ਵਿੱਚ ਕਿ ਤੀਰਥਾਂ 'ਤੇ ਜੋੜ ਮੇਲੇ ਜਦੋਂ ਲੱਗਦੇ ਨੇ ਉਹਨਾਂ ਜੋੜ ਮੇਲਿਆਂ ਨੂੰ ਮਨਾਉਣ ਵਾਸਤੇ ਤਮਾਮ ਲੋਕਾਂ ਦਾ ਬੜਾ ਭਾਰੀ ਇਕੱਠ ਹੁੰਦਾ ਹੈ ਇਸ ਵਾਸਤੇ ਉਹਨਾਂ ਤੀਰਥ ਅਸਥਾਨਾਂ 'ਤੇ ਜਾਣਾ ਜ਼ਰੂਰੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੀ ਜਦੋਂ ਚੋਜੀ ਪ੍ਰੀਤਮ ਆਪਣੇ ਪਿਤਾ ਬਾਬਾ ਕਲਿਆਣ ਚੰਦ ਜੀ ਤੋਂ ਆਗਿਆ ਲੈ ਕਰਕੇ ਗੇਰੂ ਰੰਗ ਦੇ ਵਸਤਰ ਪਹਿਨ ਕਰਕੇ ਸੰਸਾਰ ਦੀ ਯਾਤਰਾ ਵਾਸਤੇ ਤੁਰੇ ਨੇ। ਉਸ ਵੇਲੇ 17 ਦਿਨ ਦਾ ਸਫ਼ਰ ਤੈਅ ਕਰਦਿਆਂ ਹੋਏ ਹਾਂ। ਏਮਨਾਬਾਦ ਦੀ ਧਰਤੀ ਸ੍ਰੀ ਨਨਕਾਣਾ ਸਾਹਿਬ ਜੀ ਤੋਂ 50 ਮੀਲ ਦੀ ਦੂਰੀ 'ਤੇ ਹੈ। ਸੋ ਗਰੀਬ ਨਿਵਾਜ ਉਸ ਥਾਂ 'ਤੇ ਭਾਈ ਲਾਲੋ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ। ਮਲਕ ਭਾਗੋ ਦਾ ਹੰਕਾਰ ਸਤਿਗੁਰਾਂ ਨੇ ਦੂਰ ਕੀਤਾ। ਸੋ ਉਹਨਾਂ ਸਮਿਆਂ 'ਚ ਸ਼ਰਾਧਾਂ ਦੇ ਆਖਰੀ ਦਿਨ ਸੀ, ਸਤੰਬਰ ਦੇ ਮਹੀਨੇ ਦੇ ਦਿਨਾਂ ਵਿੱਚ ਸ਼ਰਾਧ ਉੱਤਰਦੇ ਨੇ। ਸੋ ਮਲਕ ਭਾਗੋ ਦਾ ਹੰਕਾਰ ਦੂਰ ਕਰਦਿਆਂ ਹੋਇਆਂ ਸਭ ਸੰਗਤਾਂ ਨੂੰ ਪਾਓ ਭਗਤੀ ਦਾ ਉਪਦੇਸ਼ ਦੇ ਕੇ ਭਾਈ ਲਾਲੋ ਨੂੰ ਕਿਰਤਾਰਥ ਕੀਤਾ। ਫਿਰ ਅੱਗੇ ਸਾਰ ਸਿੰਘ ਜੀ 400 ਮੀਲ ਦਾ ਪੈਂਡਾ ਤੈਅ ਕਰਦਿਆਂ ਹੋਇਆਂ ਹਰਿਦੁਆਰ, ਜਿੱਥੇ ਹਿੰਦੂ ਵੀਰਾਂ ਦਾ ਪ੍ਰਸਿੱਧ ਅਸਥਾਨ ਹੈ, ਉੱਥੇ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਬੜਾ ਭਾਰੀ ਮੇਲਾ ਲੱਗਦਾ ਹੈ। ਸਤਿਗੁਰੂ ਗਰੀਬ ਨਿਵਾਜ 400 ਮੀਲ ਦਾ ਪੈਂਡਾ ਤੈਅ ਕਰਦਿਆਂ ਹੋਇਆਂ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਵੱਡਾ ਭਾਰੀ ਜਿਹੜਾ ਮੇਲਾ ਲੱਗਦਾ ਸੀ, ਉਸ ਥਾਂ 'ਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਹੁੰਚੇ। ਉੱਥੋਂ ਦੇ ਲੋਕਾਂ ਨੂੰ ਭਾਉ ਭਗਤੀ ਵਾਹਿਗੁਰੂ ਪਰਮੇਸ਼ਰ ਯਾਦ ਵਿੱਚ ਜੁੜਨ ਦਾ ਉਪਦੇਸ਼ ਕਿਰਪਾ ਕਰਕੇ ਬਖਸ਼ਿਆ। ਫਿਰ ਸਾਰ ਸਿੰਘ ਜੀ ਅਯੁੱਧਿਆਪੁਰੀ 14 ਸਾਲ ਦਾ ਬਨਵਾਸ ਕੱਟ ਕੇ ਰਾਮ ਜੀ ਜਦੋਂ ਵਾਪਸ ਮੁੜ ਕੇ ਆਏ, ਲੋਕਾਂ ਨੇ ਕੱਤਕ ਦੀ ਮੱਸਿਆ ਨੂੰ ਬੜਾ ਭਾਰੀ ਦੀਪਮਾਲਾ ਕੀਤੀ। ਸੋ ਬੜਾ ਭਾਰੀ ਉਹ ਮੇਲਾ ਮਨਾਇਆ। ਉਸ ਅਸਥਾਨ 'ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਵਿਸ਼ੇਸ਼ ਦਿਨ ਦੇ ਮੇਲੇ ਦੇ ਉੱਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਅਯੁੱਧਿਆਪੁਰੀ 'ਚ ਆ ਕਰਕੇ ਦਰਸ਼ਨ ਦੀਦਾਰੇ ਬਖਸ਼ੇ। ਫਿਰ ਸਾਰ ਸਿੰਘ ਜੀ ਕੁੰਭ ਦਾ ਮੇਲਾ ਇਸੇ ਤਰ੍ਹਾਂ ਪ੍ਰਯਾਗਰਾਜ ਤੀਰਥ ਦੇ ਉੱਪਰ ਮਾਘ ਦੇ ਦਿਨਾਂ ਵਿੱਚ ਲੱਗਦਾ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਮੇਲੇ ਦੇ ਉੱਪਰ, ਜਿਸ ਨੂੰ ਅੱਜ ਕੱਲ੍ਹ ਅਲਾਹਾਬਾਦ ਕਹਿੰਦੇ ਨੇ, ਪ੍ਰਯਾਗਰਾਜ ਤੀਰਥ ਉੱਪਰ ਪਹੁੰਚ ਕਰਕੇ ਉੱਥੋਂ ਦੇ ਲੋਕਾਂ ਨੂੰ ਭਾਉ ਭਗਤੀ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨ ਦੀ ਪ੍ਰੇਰਨਾ ਮੇਰੇ ਸਤਿਗੁਰੂ ਦੇਣ ਵਾਸਤੇ ਵਿਸ਼ੇਸ਼ ਦਿਨ 'ਤੇ ਉਸ ਮੇਲੇ ਦੇ ਉੱਪਰ ਪਹੁੰਚ ਕਰਕੇ ਲੋਕਾਂ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਿਆ। ਫਿਰ ਸਾਰ ਸਿੰਘ ਜੀ ਥੋੜ੍ਹੇ ਸਮੇਂ ਦਿਨਾਂ ਬਾਅਦ, ਸੋ ਜੋ ਫੱਗਣ ਦੇ ਦਿਨਾਂ ਵਿੱਚ ਆ ਸ਼ਿਵਰਾਤਰੀ ਦਾ ਮੇਲਾ ਆਉਂਦਾ ਹੈ, ਉਸ ਸ਼ਿਵਰਾਤਰੀ ਦੇ ਮੇਲੇ ਨੂੰ ਮਨਾਉਣ ਵਾਸਤੇ ਕਾਂਸ਼ੀ ਦੇ ਵਿੱਚ ਬੜਾ ਭਾਰੀ ਮੇਲਾ ਲੱਗਦਾ ਸੀ। ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ਼ਿਵਰਾਤਰੀ ਦੇ ਮੇਲੇ ਦੇ ਉੱਪਰ ਕਾਂਸ਼ੀਪੁਰੀ 'ਚ ਪਹੁੰਚੇ। ਉੱਥੋਂ ਦੇ ਪੰਡਿਤ ਲੋਕਾਂ ਨੂੰ ਉਪਦੇਸ਼ ਦਿੱਤਾ, ਜਿੱਥੇ ਸਤਿਗੁਰਾਂ ਦੀ ਯਾਦ 'ਚ ਪਵਿੱਤਰ ਅਸਥਾਨ ਗੁਰਦੁਆਰਾ ਗੁਰੂ ਕਾ ਬਾਗ ਲਕਸ਼ਾ ਰੋਡ ਉੱਪਰ ਬਣਿਆ ਹੋਇਆ, ਜਿੱਥੇ ਗੋਪਾਲ ਪੰਡਿਤ ਨੂੰ ਨਿਹਾਲ ਕੀਤਾ, ਹੋਰ ਪੰਡਿਤਾਂ ਨੂੰ ਕਿਰਤਾਰਥ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ, ਇਸ ਤਰ੍ਹਾਂ ਗਿਆ। ਫਿਰ ਪਰੇ ਹੋਰ ਤੀਰਥ ਅਸਥਾਨ ਜਿੰਨੇ ਨੇ ਉਹਨਾਂ ਨੂੰ ਤਾਰਦੇ ਤਾਰਦੇ ਫਿਰ ਗੁਹਾਟੀ, ਪਰੇ ਆਸਾਮ। ਸੋ ਇਸੇ ਤਰ੍ਹਾਂ ਗਰੀਬ ਨਿਵਾਜ ਜਗਨਨਾਥ ਦਾ ਮੰਦਰ, ਜਿੱਥੇ ਹਾੜਵਦੀ ਦੂਜ ਨੂੰ ਬੜਾ ਭਾਰੀ ਮੇਲਾ ਸਾਲਾਨਾ ਲੱਗਦਾ ਹੈ, ਸੋ ਉਸ ਮੇਲੇ ਦੇ ਉੱਪਰ ਜਿੱਥੇ ਸਮਝਿਆ ਜਾਂਦਾ ਕਿ ਇੱਥੇ ਹੀਰੇ ਜਵਾਹਰ ਆਦਕਾਂ ਵਾਲਾ ਸੁੱਚੇ ਮੋਤੀਆਂ ਦਾ ਥਾਲ ਬੜਾ ਸੁੰਦਰ ਬਣਾਇਆ ਹੋਇਆ, ਸੋ ਉਹਦੇ 'ਚ ਦੀਵੇ ਜਗਾ ਕੇ ਉਸ ਜਗਨਨਾਥ ਦੀ ਮੂਰਤੀ ਦੇ ਅੱਗੇ ਸਾਰ ਸਿੰਘ ਜੀ ਆਰਤੀ ਪਾਣੇ ਉਤਾਰਦੇ ਸਨ। ਸੋ ਵੱਡਾ ਭਾਰੀ ਉੱਥੇ ਰੱਥ ਬਣੇ ਹੋਏ ਨੇ, ਜਿਨ੍ਹਾਂ ਰਥਾਂ ਨੂੰ ਬਾਹਰ ਉਸ ਦਿਨ ਵਿਸ਼ੇਸ਼ ਤੌਰ 'ਤੇ ਕੱਢ ਕੇ ਉਹ ਰੱਥ ਯਾਤਰਾ ਬਣਾਉਂਦੇ ਸਨ। ਸੋ ਖਿਆਲ ਕੀਤਾ ਜਾਂਦਾ ਸੀ, ਐਸਾ ਲੋਕਾਂ ਦੇ ਮਨਾਂ 'ਚ ਭਰਮ ਪਾਇਆ ਹੋਇਆ ਸੀ, ਜਿਹੜਾ ਰੱਥ ਦੇ ਪਹੀਏ ਥੱਲੇ ਆ ਕੇ ਸਿਰ ਦੇ ਕੇ ਮਰ ਜਾਵੇ ਉਹ ਬੈਕੁੰਠ ਵਾਸੀ ਹੋ ਜਾਂਦਾ ਹੈ। ਸੋ ਉੱਥੇ 3 ਰੱਥ ਸਨ, ਇੱਕ ਤਾਂ ਕ੍ਰਿਸ਼ਨ ਭਗਵਾਨ ਜੀ ਦੀ ਯਾਦ 'ਚ ਰੱਥ ਬਣਿਆ ਹੋਇਆ ਜਿਹਦੇ 16 ਪਹੀਏ ਨੇ, ਇਸੇ ਤਰ੍ਹਾਂ 48 ਫੁੱਟ ਉਹਦੀ ਉਚਾਈ ਹੈ। ਇੱਕ ਦੂਸਰਾ ਰੱਥ ਹੈ ਜਿਹੜਾ ਬਲਰਾਮ ਜੀ ਦੀ ਯਾਦ 'ਚ ਬਣਾਇਆ ਹੋਇਆ, ਉਹਦੇ 14 ਪਹੀਏ ਨੇ ਉਹਦੀ, ਸੋ 43 ਫੁੱਟ ਸਾਰ ਸੰਗਤ ਜੀ ਉਚਾਈ ਹੈ। ਫਿਰ ਇੱਕ ਤੀਸਰਾ ਰੱਥ ਬਲਭੱਦਰ ਜੀ ਦੀ ਯਾਦ 'ਚ ਬਣਾਇਆ ਹੋਇਆ, ਜਿਹਦੇ 12 ਪਹੀਏ ਨੇ, ਉਹਦੀ 42 ਫੁੱਟ ਦੀ ਉਚਾਈ ਦਾ ਉਹ ਰੱਥ ਬਣਿਆ ਹੋਇਆ। ਸੋ ਇਹ 3 ਰੱਥ ਉੱਥੇ ਬਣਾਏ ਹੋਏ ਅਤੇ ਲੋਕਾਂ ਨੂੰ ਐਸਾ ਭਰਮ ਜਿਹਾ ਪਾਇਆ ਹੋਇਆ ਸੀ। ਸੋ ਦੀਵੇ ਬਾਲ ਕਰਕੇ ਜਦੋਂ ਐਸਾ ਸੁੰਦਰ ਮੰਦਰ ਦੇ ਵਿੱਚ ਜਗਾਏ ਜਾਂਦੇ, ਸਾਧਾਰਨ ਬੰਦਾ ਜਦੋਂ ਮਾਇਆ ਦਾ ਜਲਵਾ ਵੇਖਦਾ ਤਾਂ ਹੈਰਾਨ ਹੋ ਜਾਂਦਾ। ਸੋ ਉਸ ਸਮੇਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਬੈਠੇ ਜਾ ਕਰਕੇ ਮੰਗੂ ਮੱਠ ਵਾਲਾ ਪਵਿੱਤਰ ਅਸਥਾਨ ਹੈ, ਸੋ ਉਸ ਥਾਂ 'ਤੇ ਬੈਠ ਕਰਕੇ ਕੋਈ ਸਮਾਂ ਜਦੋਂ ਵੇਖਿਆ, ਉਹਨਾਂ ਪਾਂਡੇ ਲੋਕਾਂ ਨੇ ਸਤਿਗੁਰਾਂ ਦੇ ਆਉਣ ਦਾ ਪਤਾ ਲੱਗਾ ਹੋਇਆ ਸੀ, ਪੁੱਛਿਆ ਸਤਿਗੁਰੂ ਤੁਸੀਂ ਸਾਡੀ ਆਰਤੀ 'ਚ ਸ਼ਾਮਿਲ ਕਿਉਂ ਨਹੀਂ ਹੋਏ? ਸਤਿਗੁਰੂ ਕਹਿਣ ਲੱਗੇ, ਤੁਸੀਂ ਇਹ ਚਾਂਦਕ ਦੀਵੇ ਜਗਾ ਕੇ ਕੇਵਲ ਆ ਜਗਨਨਾਥ ਦੀ ਮੂਰਤੀ ਅੱਗੇ ਰੱਖੇ ਹੋਏ ਨੇ, ਇੰਨੀ ਕੁ ਆਰਤੀ ਨੇ ਉਹ ਜਗਤ ਦਾ ਨਾਥ ਮਾਲਕ ਜਿਹੜਾ ਵਾਹਿਗੁਰੂ ਪਰਮੇਸ਼ਵਰ ਹੈ ਉਹਦੀ ਤਾਂ ਸੁਤੇ ਸਿੱਧੀ ਆਰਤੀ ਹੋ ਰਹੀ ਹੈ। ਸੋ ਹਜ਼ੂਰ ਨੇ ਪਾਵਨ ਬਚਨ ਫਰਮਾ ਕੇ ਨਿਹਾਲ ਕੀਤਾ, ਗਗਨ ਮੈ ਥਾਲ ਰਾਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੇ, ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੂਲੰਤ ਜੋਤੇ। ਸੋ ਇਹ ਸਾਰਾ ਸ਼ਬਦ ਉਹਨਾਂ ਪਾਂਡਿਆਂ ਨੂੰ ਸੰਬੋਧਨ ਕਰਕੇ ਹਜ਼ੂਰ ਨੇ ਫਰਮਾਇਆ ਸੀ। ਉਹਨਾਂ ਨੇ ਭਰਮ ਭੁਲੇਖੇ ਦੂਰ ਕੀਤੇ, ਬੇਨਤੀ ਕੀਤੀ ਸੱਚੇ ਪਾਤਸ਼ਾਹ ਭਾਵੇਂ ਇਹ ਅਸਥਾਨ ਦਰਿਆ ਦੇ ਕੰਢੇ ਤੇ ਹੈ ਸਮੁੰਦਰ ਦੇ, ਪਰ ਪਾਣੀ ਬੜਾ ਕੌੜਾ ਹੈ, ਅਸੀਂ ਲੋਕ ਪਾਣੀ ਤੋਂ ਬੜੇ ਦੁਖੀ ਹਾਂ। ਤੁਸੀਂ ਕਿਰਪਾ ਕੀਤੀ, ਇੱਥੇ ਚਰਨ ਪਾਏ ਨੇ, ਆਪ ਕਿਰਪਾ ਕਰਕੇ ਇੱਥੇ ਜਲ ਦਾ ਪ੍ਰਬੰਧ ਵੀ ਕਰਕੇ ਦਿਓ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਆਗਿਆ ਕੀਤੀ, ਇਸ ਜਗ੍ਹਾ ਦੇ ਉੱਪਰ ਖੂਹੀ ਪੁੱਟੋ। ਉਹ ਖੂਹੀ ਪਟਾਈ, ਜਿਹਦਾ ਹੁਣ ਤੱਕ ਉੱਥੇ ਸਵੱਛ ਜਲ ਹੈ, ਸੰਗਤਾਂ ਪੀਂਦੀਆਂ ਵਰਤਦੀਆਂ ਨੇ। ਸੋ ਇਉਂ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਨਨਾਥ ਦੇ ਲੋਕਾਂ ਨੂੰ ਤਾਰਿਆ। ਫਿਰ ਉੱਧਰ ਦੇ ਸਾਰੇ ਏਰੀਏ, ਇਸ ਤਰ੍ਹਾਂ ਕੌਡੇ ਰਾਕਸ਼ ਨੂੰ ਵੀ ਸਤਿਗੁਰੂ ਉਸ ਬੰਨੇ ਨਿਹਾਲ ਕਰਕੇ ਉਹਨੂੰ ਵੀ ਤਾਰਿਆ। ਸੋ ਰਾਜੇ ਸ਼ਿਵਨਾਭ ਨੂੰ ਦਰਸ਼ਨ ਦੀਦਾਰੇ ਦੇਣ ਵਾਸਤੇ ਸੰਗਲਾ ਦੀਪ ਟਾਪੂ ਤੇ ਪਹੁੰਚ ਕਰਕੇ ਗੁਰੂ ਨਾਨਕ ਸਾਹਿਬ ਉਹਨੂੰ ਤਾਰਦੇ ਹੋਏ, ਇਉਂ ਸਾਰ ਸਿੰਘ ਜੀ 8 ਸਾਲ ਤੋਂ ਵਧੀਕ ਸਮਾਂ ਪਹਿਲੀ ਉਦਾਸੀ ਸਮੇਂ ਗਰੀਬ ਨਿਵਾਜ ਨੇ ਥਾਵਾਂ ਥਾਵਾਂ ਤੇ ਲੋਕਾਂ ਨੂੰ ਤਾਰਨ ਵਾਸਤੇ, ਜੀਵਾਂ ਦੇ ਭਲੇ ਵਾਸਤੇ ਗੁਰੂ ਨਾਨਕ ਸਾਹਿਬ ਗਏ ਹਨ। ਸੋ ਬਹੁਤੇ ਸਮਿਆਂ ਦਾ ਇਹ ਰਿਵਾਜ ਸੀ, ਉਸ ਸਮੇਂ ਸਾਧੂ ਲੋਕ ਕੋਈ ਘਰ ਤੋਂ ਦੁਖੀ ਹੋ ਕਰਕੇ, ਕੋਈ ਇਸਤਰੀ ਤੋਂ ਦੁਖੀ ਹੈ, ਕੋਈ ਆਪਣੀ ਸੰਤਾਨ ਤੋਂ ਦੁਖੀ ਹੈ, ਕੋਈ ਕਿਸੇ ਬਿਪਤਾ ਦਾ ਮਾਰਿਆ ਹੋਇਆ, ਕੋਈ ਸਾਧੂਆਂ ਵਾਲਾ ਭੇਖ ਬਣਾ ਕੇ ਤੁਰ ਪੈਂਦਾ ਸੀ, ਘਰ ਵਾਲੀ ਆਖੇ ਨਹੀਂ ਲੱਗਦੀ, ਬੱਚੇ ਆਖੇ ਨਹੀਂ ਲੱਗਦੇ, ਚਲੋ ਹੋਰ ਕੋਈ ਨਹੀਂ ਤੇ ਸਾਧ ਬਣ ਜਾਈਏ, ਭਗਵਾ ਲਿਬਾਸ ਪਹਿਣ ਲੈਣਾ। ਪਰ ਧੰਨ ਗੁਰੂ ਨਾਨਕ ਸਾਹਿਬ ਕਿਸੇ ਦੁੱਖ ਦੇ ਕਾਰਨ ਕਰਕੇ ਗੇਰੂ ਰੰਗ ਦੇ ਬਸਤਰ ਨਹੀਂ ਪਾਏ। ਗਰੀਬ ਨਵਾਜ ਦੇ ਬਚਨ ਨੇ ਪੂੰ ਅਰਤਾਪ ਗੇਰੂ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਬਿਪਤਾ ਦੇ ਮਾਰੇ ਹੋਏ ਘਰ ਬਾਰ ਛੱਡ ਕੇ, ਇਸਤਰੀ ਛੱਡ ਕੇ ਉਹ ਜੰਗਲਾਂ ਨੂੰ ਚਲੇ ਜਾਂਦੇ ਜਾਂ ਭੇਖ ਸਾਧੂਆਂ ਵਾਲਾ ਪਾ ਲੈਂਦੇ। ਪਰ ਧੰਨ ਗੁਰੂ ਨਾਨਕ ਸਾਹਿਬ ਸਭ ਸੰਸਾਰ ਨੂੰ ਤਾਰਨ ਵਾਸਤੇ ਚੋਜੀ ਪ੍ਰੀਤਮ ਉਦਾਸੀ ਧਾਰੇ, ਸਭ ਜੀਵਾਂ ਨੂੰ ਤਾਰਿਆ। ਸੋ ਇਸੇ ਤਰ੍ਹਾਂ ਪਹਿਲੀ ਯਾਤਰਾ ਵੇਲੇ ਗਰੀਬ ਨਵਾਜ ਨੇ ਹਿੰਦੂ ਤੀਰਥਾਂ ਤੇ ਪਹੁੰਚ ਕਰਕੇ ਉੱਥੋਂ ਦੇ ਜੀਵਾਂ ਨੂੰ ਭਾਉ ਭਗਤੀ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ ਹੈ। ਇਸੇ ਤਰ੍ਹਾਂ ਹੀ ਤੀਸਰੇ ਸਰੂਪ ਵਿੱਚ ਧੰਨ ਗੁਰੂ ਰਾਮਦਾਸ ਜੀ ਦੇ ਜਿਵੇਂ ਬਚਨ ਨੇ, ਤੀਰਥ ਉਦਮ ਸਤਿਗੁਰੂ ਕੀ ਆ, ਸਭ ਲੋਕ ਉਦਾਹਰਣ ਅਰਥ ਹੈ, ਸਭ ਜੀਵਾਂ ਦੀ ਕਲਿਆਣ ਵਾਸਤੇ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਪੜ੍ਹੀਏ ਤਾਂ ਹੈਰਾਨ ਕਰ ਦਿੰਦੇ ਹਨ। ਸੋ ਟਿੱਕਾ ਸੋ ਛਤਰ ਸਿਰ, ਸੋਈ ਸੱਚਾ ਤਖ਼ਤ ਟਿਕਾਏ, ਗੁਰ ਨਾਨਕ ਹੰਦੀ ਮੋਹਰ ਹੱਥ, ਗੁਰ ਅੰਗਦ ਦੀ ਦੋਹੀ ਫਿਰਾਏ, ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਏ, ਜੰਮੇ ਪੂਰਬ ਬੀਜਿਆ ਵਿੱਚ ਹੋਰ ਕੂੜੀ ਚਤਰਾਏ, ਲਹਿਣੇ ਪਾਈ ਨਾਨਕੋਂ, ਦੇਣੀ ਅਮਰਦਾਸ ਘਰ ਆਏ, ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਇਲਾਹੇ, ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਏ, ਦਾਤ ਜੋਤ ਖਸਮੇ ਵਡਿਆਏ। ਸੋ ਐਸੇ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਨੇ ਸਾਰ ਸੰਗ ਜੀ ਗੋਇੰਦਵਾਲ ਸਾਹਿਬ ਵਰਗੇ ਮਹਾਨ ਤੀਰਥ ਅਸਥਾਨ ਰਚੇ, ਸਭ ਦਾ ਭਲਾ ਕਰਨ ਵਾਸਤੇ ਆਗਿਆ ਕਰ ਦਿੱਤੀ, ਜਿੰਨਾ ਚਿਰ ਅਸੀਂ ਗੁਰਤਾ ਗੱਦੀ ਤੇ ਬੈਠਣਾ ਹੈ, ਕਿਸੇ ਮਾਈ ਭਾਈ ਦਾ ਇੱਥੇ ਬੱਚਾ ਮਰੇਗਾ ਨਹੀਂ, ਮੌਤ ਨਹੀਂ ਇੱਥੇ ਵੜ ਸਕੇਗੀ, ਕਾਲ ਨਹੀਂ ਇੱਥੇ ਆ ਸਕੇਗਾ। ਨਾਮ ਸੁਣੇ ਸੁੱਤ ਭਾਨ ਡਰਿਓ, ਧੰਨ ਗੁਰੂ ਅਮਰਦਾਸ ਮਹਾਰਾਜ ਦਾ ਨਾਮ ਸੁਣ ਕੇ ਸੂਰਜ ਦਾ ਪੁੱਤਰ ਧਰਮ ਰਾਜਾ 22 ਸਾਲ ਤੱਕ ਸਤਿਗੁਰੂ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ। ਧੰਨ ਗੁਰੂ ਅਮਰਦਾਸ ਦਾ ਨਾਮ ਸੁਣ ਕੇ 22 ਸਾਲ ਤੱਕ ਕਾਲ ਗੋਇੰਦਵਾਲ ਵਿੱਚ ਨਹੀਂ ਵੜਿਆ। ਅੱਜ ਵੀ ਉੱਥੋਂ ਦੀ ਹਿਸਟਰੀ ਪੜ੍ਹ ਕੇ ਵੇਖ ਲਈਏ, ਉੱਥੋਂ ਦੇ ਬਜ਼ੁਰਗਾਂ ਨੂੰ ਪੁੱਛ ਕੇ ਵੇਖ ਲਈਏ, 22 ਸਾਲ ਤੱਕ ਕਿਸੇ ਮਨੁੱਖ ਦੀ ਮੌਤ ਤੱਕ ਕੀ ਹੋਣੀ ਸੀ, ਪਸ਼ੂ ਪੰਛੀ ਵੀ 22 ਸਾਲ ਤੱਕ ਗੋਇੰਦਵਾਲ ਸਾਹਿਬ 'ਚ ਨਹੀਂ ਮਰਨ ਦਿੱਤਾ। ਐਸੇ ਮਹਾਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਦੇ ਕਾਰਨ ਹਾਰੇ ਨੇ। ਸੋ ਰਾਮ ਜੀ ਜਦੋਂ ਅਯੁੱਧਿਆਪੁਰੀ 'ਚ 14 ਸਾਲ ਦਾ ਬਨਵਾਸ ਕੱਟ ਕੇ ਆਏ ਸਨ, ਉਹਨਾਂ ਨੇ ਆਪਣੇ ਸੰਗੀਆਂ, ਆਪਣੇ ਸਾਥੀਆਂ, ਆਪਣੀ ਜਿਹੜੀ ਪਰਜਾ ਸੀ, ਸੋ ਉਹਨਾਂ ਨੂੰ ਇਹ ਉਪਦੇਸ਼ ਦਿੱਤਾ ਅਤੇ ਖੁਸ਼ੀ ਵਿੱਚ ਆ ਕੇ ਬਚਨ ਕਹੇ ਸਨ ਵੀ ਮੈਂ ਹੁਣ ਰਾਜ ਦਾ ਮਾਲਕ ਹਾਂ, ਇੱਥੇ ਅਯੁੱਧਿਆਪੁਰ 'ਚ ਕਦੇ ਕਿਸੇ ਦੀ ਮੌਤ ਨਹੀਂ ਹੋਵੇਗੀ। ਪਰ ਅਜੇ ਥੋੜ੍ਹਾ ਜਿਹਾ ਸਮਾਂ ਹੋਇਆ, ਜਿਨ੍ਹਾਂ ਨੇ ਬਾਲਮੀਕੀ ਰਮਾਇਣ ਪੜ੍ਹੀ ਆ ਉਹਦੇ 'ਚ ਸਾਰੇ ਬਚਨ ਆਉਂਦੇ ਨੇ, ਅਜੇ ਥੋੜ੍ਹਾ ਹੀ ਸਮਾਂ ਹੋਇਆ ਸੀ ਤਾਂ ਇੱਕ ਬ੍ਰਾਹਮਣ ਦਾ ਪੁੱਤਰ ਚੜ੍ਹਾਈ ਕਰ ਗਿਆ। ਉਹ ਰੋਂਦਾ ਹੋਇਆ ਸ੍ਰੀ ਰਾਮ ਜੀ ਦੇ ਪਾਸ ਆਇਆ, ਤੁਸੀਂ ਕਹਿੰਦੇ ਸੀ ਕਿਸੇ ਦਾ ਪੁੱਤਰ ਮਰੇਗਾ ਨਹੀਂ, ਪਰ ਮੇਰਾ ਪੁੱਤਰ ਚੜ੍ਹਾਈ ਕਰ ਗਿਆ। ਰਾਮ ਜੀ ਨੇ ਪੁੱਛਿਆ ਕੋਈ ਕਾਰਨ ਜ਼ਰੂਰ ਹੋਵੇਗਾ। ਕਹਿਣ ਲੱਗੇ ਹਾਂ ਜੀ ਕਾਰਨ ਤਾਂ ਹੈ। ਕਹਿੰਦੇ ਦੱਸ ਫਿਰ ਕਾਰਨ ਕੀ ਹੈ। ਕਹਿਣ ਲੱਗੇ ਜੀ ਅੱਜ ਸ਼ੂਦਰ ਵੀ ਜਿਹੜੇ ਨੇ ਉਹ ਵੀ ਭਗਤੀ ਕਰਨ ਲੱਗ ਪਏ ਨੇ। ਸੰਬੂਕ ਨਾਮੇ ਸ਼ੂਦਰ ਫਲਾਣੇ ਖੂਹ ਚ ਪੁੱਠਾ ਲੜ ਕੇ ਬੰਦਗੀ ਕਰ ਰਿਹਾ, ਜਿਸ ਦੇ ਫਲ ਸਰੂਪ ਮੇਰਾ ਪੁੱਤਰ ਚੜ੍ਹਾਈ ਕਰ ਗਿਆ। ਸੋ ਰਾਮ ਜੀ ਉੱਥੇ ਪਹੁੰਚੇ, ਉਹ ਸੰਬੂਕ ਨਾਮੇ ਸ਼ੂਦਰ ਦਾ ਸਿਰ ਵੱਢਿਆ, ਬ੍ਰਾਹਮਣ ਦੇ ਪੁੱਤਰ ਨੂੰ ਜਿਉਂਦਾ ਕੀਤਾ। ਪਰ ਮੇਰੇ ਸਤਿਗੁਰਾਂ ਨੇ ਮੁਰਦਿਆਂ ਚ ਜਾਨਾਂ ਜ਼ਰੂਰ ਪਾਈਆਂ ਨੇ, ਪਰ ਕਿਸੇ ਗਰੀਬ ਦਾ ਸਿਰ ਨਹੀਂ ਵੱਢਿਆ। ਸੋ 22 ਸਾਲ ਤੱਕ ਕਾਲ ਉੱਥੇ ਵੜ ਨੇ ਦਿੱਤਾ। ਸੋ ਬੜੀ ਭਾਰੀ ਕੁਰੀਤੀ ਜੀ ਬਣੀ ਹੋਈ ਸੀ, ਕਿਸੇ ਬੀਬੀ ਦਾ ਪਤੀ ਚੜ੍ਹਾਈ ਕਰ ਜਾਂਦਾ, ਉਹਨੂੰ ਵਿਚਾਰ ਨੂੰ ਜ਼ਬਰਦਸਤੀ ਨਾਲ ਸਤੀ ਹੋਣਾ ਪੈਂਦਾ ਸੀ। ਜੇ ਨਾ ਪਤੀ ਦੀ ਚਿਖਾ ਵਿੱਚ ਸੜ ਕੇ ਮਰੇ ਤਾਂ ਉਹਨੂੰ ਚੰਡਾਲਾਂ ਦੇ ਵੱਸ ਪਾਇਆ ਜਾਂਦਾ ਸੀ, ਘਰ ਨਾਲ ਦਾ ਕੋਈ ਲਿੰਕ ਨਹੀਂ ਸੀ ਰਹਿ ਜਾਂਦਾ, ਐਸੀ ਵਿਚਾਰੀ ਨੂੰ ਉਹ ਦੁਰਦਿਸ਼ਾ ਦੀ ਹਾਲਤ ਜ਼ਿੰਦਗੀ ਬਸਰ ਕਰਨੀ ਪੈਂਦੀ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ, ਸਤੀਆਂ ਇਹ ਨਾ ਆਖੀਆਂ ਜੋ ਮੜੀਆਂ ਲੱਗ ਜਲਾਨਾ, ਭੀਸੋ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਿਰਾਨਾ। ਇਹ ਜਿਹੜੀ ਪ੍ਰਥਾ ਸੀ ਸੰਸਾਰ ਦੇ ਅੰਦਰ ਚੱਲੀ ਹੋਈ, ਗਰੀਬ ਨਿਵਾਜ ਨੇ ਸਮਾਪਤ ਕੀਤੇ। ਘੁੰਡ ਕੱਢਣ ਦੀ ਪ੍ਰਥਾ ਸੀ ਬੀਬੀਆਂ ਦੇ ਅੰਦਰ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ, ਜਦੋਂ ਹਰੀ ਸੈਨ ਬਾਦਸ਼ਾਹ ਦਰਸ਼ਨ ਕਰਨ ਵਾਸਤੇ ਆਇਆ, ਉਹਦੀਆਂ ਰਾਣੀਆਂ ਵੀ ਨਾਲ ਸਨ, ਛੋਟੀ ਰਾਣੀ ਨੇ ਘੁੰਡ ਕੱਢਿਆ ਹੋਇਆ ਸੀ। ਜਦੋਂ ਸਤਿਗੁਰਾਂ ਪਾਸ ਆਈ, ਹਜ਼ੂਰ ਸੱਚੇ ਪਾਤਸ਼ਾਹ, ਕਹਿਣ ਲੱਗੇ ਜਿਹੜੇ ਗੁਰੂ ਹੁੰਦੇ ਨੇ ਉਹ ਤਾਂ ਪਿਤਾ ਸਮਾਨ ਹੁੰਦੇ ਨੇ, ਕਮਲੀਏ ਧੀਏ ਮਾਪਿਆਂ ਤੋਂ ਕਰੇ ਧੀਆਂ ਘੁੰਡ ਨਹੀਂ ਕੱਢਦੀਆਂ, ਤੂੰ ਕਿਉਂ ਇਹ ਕਮਲ ਮਾਰਿਆ। ਉਹ ਰਾਣੀ ਕਮਲੀ ਹੋ ਗਈ, ਹਰੀ ਸੈਨ ਬਾਦਸ਼ਾਹ ਵਾਪਸ ਚਲਾ ਗਿਆ। ਇਹ ਘੁੰਡ ਕੱਢਣ ਦੀ ਪ੍ਰਥਾ ਵੀ ਜਿਹੜੀ ਸੀ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਮਾਪਤ ਕਰਾਏ। ਫਿਰ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਜਿਹੜੇ ਸ਼ਬਦ ਪਾਈ, ਇਸ ਤਰ੍ਹਾਂ ਗੁਰਦਾਸ ਸਾਹਿਬ ਜੀ ਨੇ ਫਰਮਾਏ ਨੇ, ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ, ਉਹਨਾਂ ਸ਼ਬਦਾਂ ਨੂੰ ਵੀ ਮੇਰੇ ਸਤਿਗੁਰਾਂ ਨੇ ਕਿਰਪਾ ਕਰਕੇ ਤਰਜੀਹ ਦੇ ਕੇ ਇੱਕੋ ਹੀ ਪੰਗਤ ਸੰਗਤ ਦੀ ਸਾਂਝ ਬਖਸ਼ੇ। ਇੱਥੇ ਕੋਈ ਉੱਚਾ ਕੋਈ ਨੀਵਾਂ, ਸਭ ਬਰਾਬਰ ਨੇ ਗੁਰੂ ਘਰ ਦੇ ਵਿੱਚ ਆ ਕੇ, ਕੋਈ ਜਾਤ ਕੋਈ ਪਾਤ ਕੋਈ ਆਪਣਾ ਖਿਆਲ, ਇੱਥੇ ਕੋਈ ਵੱਡੇ ਛੋਟੇ ਦੀ ਗੱਲ ਨਹੀਂ ਕਿ ਇਹ ਬ੍ਰਾਹਮਣ ਹੈ ਅੱਗੇ ਹੋ ਕੇ ਬੈਠੇ, ਇਹ ਛਤਰੀ ਹੈ ਮਗਰ ਹੋ ਕੇ ਬੈਠੇ, ਇਹ ਬੈਸ ਹੈ ਦਰਵਾਜ਼ੇ ਕੋਲ ਜਾ ਕੇ ਬੈਠੇ, ਇਹ ਸ਼ੂਦਰ ਹੈ ਦਰਵਾਜ਼ੇ ਤੋਂ ਪਹਿਲੇ ਜੁੱਤੀਆਂ ਕੋਲ ਜਾ ਕੇ ਬੈਠੇ। ਇਹ ਪ੍ਰਥਾ ਨਹੀਂ ਮੇਰੇ ਸਤਿਗੁਰਾਂ ਨੇ ਰਹਿਣ ਦਿੱਤੇ। ਆਖਿਆ ਇੱਥੇ ਸਭ ਨੂੰ ਇੱਕੋ ਜਿਹਾ ਅਧਿਕਾਰ ਹੈ, ਪਹਿਲੋ ਗੁਰੂ ਕੀ ਸੰਗਤ ਰੂਪ ਹੋ ਕਰਕੇ ਪੰਗਤ 'ਚ ਬੈਠ ਕੇ ਤੱਪੜ 'ਤੇ ਬੈਠ ਕੇ ਲੰਗਰ ਛਕੋ, ਲੰਗਰ ਛਕਣ ਤੋਂ ਬਾਅਦ ਸਾਡੇ ਦਰਸ਼ਨ ਦੀਦਾਰੇ ਹੋ ਸਕਦੇ ਨੇ। ਪਹਿਲਾ ਪੰਗਤ ਪਾਸ਼ਾ ਸੰਗਤ ਹੈ। ਇਹ ਉਪਦੇਸ਼ ਦੇ ਕੇ ਸਤਿਗੁਰੂ ਗਰੀਬ ਨਿਵਾਜ ਨੇ ਸਭ ਪਰਮ ਕਿਰਪਾ ਕਰਕੇ ਮਿਟਾਇਆ। ਐਸੇ ਪਰਿਉਪਕਾਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਕੀਤੇ। ਭੱਟਾ ਨੇ ਬੇਨਤੀ ਕਰਦਿਆਂ ਹੋਇਆਂ ਬਚਨ ਫਰਮਾਏ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਹੇ ਗੁਰੂ ਅਮਰਦਾਸ, ਜੋ ਕੁਝ ਆਪ ਜੀ ਨੇ ਸੰਸਾਰ ਦੇ ਭਲੇ ਵਾਸਤੇ ਕੀਤਾ ਹੈ ਉਹ ਵਡਿਆਈ ਕਹਿਣ ਤੋਂ ਪਰੇ ਹੈ, ਤੇ ਕੋਈ ਜੀਵ ਤੁਹਾਡੀ ਉਪਮਾ ਕਦੇ ਕੋਈ ਕਰ ਨਹੀਂ ਸਕਦਾ, ਕਦੇ ਵਰਣਨ ਕੀਤੀ ਨਹੀਂ ਜਾ ਸਕਦੇ। ਸੋ ਬਚਨ ਆਉਂਦੇ ਨੇ ਕਿ ਹੇ ਗੁਰੂ ਅਮਰਦਾਸ, ਕਨ ਹਰ ਬੂੰਦ ਬਸਵਰ ਉਹ ਮਾਵਲ ਹੈ, ਕੁਸਮ ਬਸੰਤ ਗਨੰਤ ਨਾ ਆਵੈ, ਅਰਾਵਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹਿ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਸੋ ਹੇ ਗੁਰੂ ਅਮਰਦਾਸ, ਤੁਹਾਡੀ ਵਡਿਆਈ ਤੁਹਾਨੂੰ ਬਾਣ ਆਉਂਦੀ ਹੈ, ਕਨ ਹਰ ਬੂੰਦ ਹੈ। ਜਦੋਂ ਆਕਾਸ਼ ਵਿੱਚੋਂ ਬੱਦਲਾਂ ਵਿੱਚੋਂ ਮੀਂਹ ਪੈਂਦਾ ਹੈ, ਜ਼ਮੀਨ ਦੇ ਉੱਪਰ ਬੂੰਦਾਂ ਡਿੱਗਦੀਆਂ ਨੇ, ਉਹ ਬੂੰਦਾਂ ਦੀ ਕੋਈ ਗਿਣਤੀ ਕਰਨੀ ਚਾਹੇ ਵੀ ਕਿੰਨੀਆਂ ਬੂੰਦਾਂ ਜ਼ਮੀਨ ਤੇ ਡਿੱਗੀਆਂ ਤੇ ਨਹੀਂ ਗਿਣੀਆਂ ਜਾ ਸਕਦੀਆਂ। ਪਰ ਜੇ ਕੋਈ ਦਾਅਵੇਦਾਰ ਇਹ ਦਾਅਵਾ ਕਰੇ ਕਿ ਮੈਂ ਗਿਣ ਸਕਦਾ ਹੈ, ਭੱਟ ਕਹਿੰਦੇ ਨੇ ਹੋ ਸਕਦਾ ਭਾਈ ਤੂੰ ਗਿਣ ਹੀ ਸਕਦਾ ਹੋਵੇ। ਸੋ ਬਸਵਾ ਰੋਮ ਆਵਲ ਹੈ, ਜਦੋਂ ਬਸੰਤ ਰੁੱਤ ਆਉਂਦੀ ਹੈ ਤਾਂ ਬੜੀ ਭਾਰੀ ਰੁਮਾਵਲੀ ਸਾਰੀ ਇਹ ਖਿੜਦੀ ਹੈ, ਖਿੜਾਵਤ ਸਹਿਤ ਹੁੰਦੀ ਹੈ, ਬੜੇ ਭਾਰੀ ਫੁੱਲ ਲੱਗਦੇ ਨੇ, ਜਿਹੜੇ ਜੰਗਲਾਂ ਦੇ ਬੂਟਿਆਂ ਦੇ ਫੁੱਲ ਆਦਿਕ ਗਿਣਨ ਤੋਂ ਰਹਿਤ ਨੇ। ਪਰ ਜੇ ਕੋਈ ਕਹੇ ਕਿ ਮੈਂ ਗਿਣ ਸਕਦਾ ਬਸੰਤ ਰੁੱਤ ਤੇ ਆਈ ਹੋਈ ਬਹਾਰ ਦੇ ਜਿਹੜੇ ਫੁੱਲ ਨੇ, ਹੋ ਸਕਦਾ ਭਾਈ ਭੱਟ ਕਹਿੰਦੇ ਨੇ ਤੂੰ ਗਿਣ ਸਕਦਾ ਹੋਵੇ। ਸੋ ਕੁਸਮ ਬਸੰਤ ਗਣੰਤ ਨਾ ਆਵੇ, ਉਹਨਾਂ ਕੁਸਮ ਫੁੱਲਾਂ ਦੀ ਕਦੇ ਗਣੰਤ ਗਿਣਤੀ ਨਹੀਂ ਆ ਸਕਦੇ। ਸੋ ਬਸ ਔਰ ਉਹ ਮਾਵਲ ਜਿਹੜੀ ਪ੍ਰਿਥਵੀ ਦੇ ਉੱਪਰ ਰਮਾਵਲੀ ਜਿਹੜੀ ਹੈ, ਆ ਫਲ ਬੂਟੇ ਬਿਰ ਸਾਧਕ ਹੈ, ਉਹ ਜੰਗਲਾਂ ਦੇ ਜੰਗਲ ਭਰੇ ਹੋਏ ਨੇ, ਉਹਨਾਂ ਬੂਟਿਆਂ ਦੀ ਕਦੇ ਗਿਣਤੀ ਨਹੀਂ ਹੋ ਸਕਦੇ। ਪਰ ਜੇ ਕੋਈ ਦਾਅਵਾ ਕਰੇ ਮੈਂ ਗਿਣ ਸਕਦਾ ਤੇ ਭੱਟ ਕਹਿੰਦਾ ਹੋ ਸਕਦਾ ਭਰਾ ਤੂੰ ਗਿਣ ਹੀ ਸਕਦਾ ਹੋਵੇ, ਫੁੱਲਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਹੋ ਸਕਦਾ ਕੋਈ ਦਾਅਵੇਦਾਰ ਕਵੇ ਮੈਂ ਗਿਣ ਸਕਦਾ, ਕਹਿੰਦੇ ਹੋ ਸਕਦਾ ਤੂੰ ਗਿਣ ਲਵੇਂ। ਸੋ ਇਸੇ ਤਰ੍ਹਾਂ ਕੁਸਮ ਬਸੰਤ ਗਨੰਤ ਨਾ ਆਵੇ, ਅਰਾਵਸਸ ਕਿਰਨ ਉਦਰ ਸਾਗਰ ਕੋਨ, ਸਾਗਰ ਸਮੁੰਦਰ ਦਾ ਜਿਹੜਾ ਕਿਰਨਾਂ ਜਦੋਂ ਪੈਂਦੀਆਂ ਨੇ, ਰਾਵਸਾਸ ਹੈ, ਰਾਵ ਸੂਰਜ ਤੇ ਸਸੀ ਚੰਦਰਮਾ ਦੀਆਂ ਜਿਹੜੀਆਂ ਕਿਰਨਾਂ ਜ਼ਮੀਨ ਤੇ ਪਾਣੀ ਦੇ ਉੱਪਰ ਡਿੱਗਦੀਆਂ ਨੇ, ਉਹਨਾਂ ਕਿਰਨਾਂ ਦਾ ਕਦੇ ਸਾਰ ਸੰਗ ਜੀ ਕਦੇ ਗਿਣਤੀ ਨਹੀਂ ਕੀਤੀ ਜਾ ਸਕਦੀ ਕਿੰਨੀਆਂ ਕਿਰਨਾਂ ਹਨ। ਪਰ ਜੇ ਕੋਈ ਦਾਅਵੇਦਾਰ ਕਵੇ ਮੈਂ ਗਿਣ ਸਕਦਾ ਤੇ ਭੱਟ ਕਹਿੰਦੇ ਹੋ ਸਕਦਾ ਭਾਈ ਤੂੰ ਗਿਣ ਸਕਦਾ ਹੋਵੇ। ਸੋ ਉਧਰ ਸਾਗਰ ਕੌਣ ਤੇ ਸਾਗਰ ਸਮੁੰਦਰ ਦਾ ਜਿਹੜਾ ਉਧਰ ਪੇਟ ਹੈ ਭਾਵ ਪਾਣੀ ਨਾਲ ਭਰਿਆ ਹੋਇਆ ਸਮੁੰਦਰ ਹੈ, ਉਹਦੇ ਸਮੁੰਦਰ ਦੇ ਪਾਣੀ ਨੂੰ ਨਾਪਿਆ ਤੋਲਿਆ ਮਿਣਿਆ ਕਿੰਨੇ ਲੀਟਰ ਕਿੰਨੇ ਟਨ ਹੈ ਉਹ ਨਹੀਂ ਕਦੇ ਦੱਸਿਆ ਜਾ ਸਕਦਾ। ਪਰ ਜੇ ਕੋਈ ਦਾਅਵੇਦਾਰ ਆਖੇ ਮੈਂ ਦੱਸ ਸਕਦਾ ਤੇ ਭੱਟ ਕਹਿੰਦਾ ਹੋ ਸਕਦਾ ਵੀਰ ਤੂੰ ਦੱਸ ਸਕਦਾ ਹੋਵੇ। ਗੰਗ ਤਰੰਗ ਅੰਤ ਕੋ ਪਾਵੈ, ਗੰਗਾ ਦੀਆਂ ਤਰੰਗ ਲਹਿਰਾਂ ਜਿਹੜਾ ਹਵਾ ਦੀ ਉਪਾਧੀ ਨਾਲ ਚੱਲਦੀਆਂ ਨੇ, ਸੋ ਉਹਨਾਂ ਲਹਿਰਾਂ ਦੀ ਕਦੇ ਗਿਣਤੀ ਨਹੀਂ ਕੀਤੀ ਜਾ ਸਕਦੇ। ਪਰ ਜੇ ਕੋਈ ਇਹ ਦਾਅਵੇਦਾਰ ਗਿਣਤੀ ਕਰ ਕਹਿਵੇ ਕਿ ਮੈਂ ਕਰ ਸਕਦਾ ਤੇ ਕਹਿੰਦੇ ਹੋ ਸਕਦਾ ਤੂੰ ਗਿਣ ਸਕਦਾ ਹੋਵੇ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਰੁਦਰ ਜਿਹੜਾ ਸ਼ਿਵ ਜੀ ਹੈ ਉਹਦੇ ਧਿਆਨ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ। 87,000 ਵਾਰੇ ਯੁੱਗ ਦੀ ਸਮਾਧੀ ਮੰਨੀ ਹੋਈ ਹੈ ਇਹ ਸ਼ਿਵ ਜੀ ਦੀ, ਸਭ ਤੋਂ ਵੱਡੀ ਸਮਾਧੀ ਹੈ ਇਹਦੇ। ਸੋ ਉਹਦਾ ਧਿਆਨ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਪਰ ਜੇ ਕੋਈ ਦਾਅਵੇਦਾਰ ਕਵੇ ਮੈਂ ਅੰਤ ਪਾ ਸਕਦਾ ਤੇ ਕਹਿੰਦੇ ਹੋ ਸਕਦਾ ਭਰਾ ਤੂੰ ਪਾ ਸਕਦਾ ਹੋਵੇ। ਸੋ ਇਸ ਤਰ੍ਹਾਂ ਰੁਦਰ ਧਿਆਨ ਗਿਆਨ ਸਤਿਗੁਰ ਕੇ ਨਾਮ ਵਿਸ਼ਨੂੰ ਦਾ ਹੈ, ਵਿਸ਼ਨੂੰ ਜੀ ਦੇ ਗਿਆਨ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਪਰ ਜੇ ਕੋਈ ਦਾਅਵਾ ਕਰੇ ਮੈਂ ਪਾ ਸਕਦਾ ਕਹਿੰਦੇ ਹੋ ਸਕਦਾ ਤੂੰ ਪਾ ਲਵੇਂ। ਸੋ ਗਿਆਨ ਸਤਿਗੁਰ ਕੇ ਕਬਜਨ ਭਲ ਉਨਹਿ ਜੋ ਗਾਵੈ, ਕਵੀ ਜਾਨ ਭਲ ਬੇਨਤੀ ਕਰਦਾ ਕਿ ਇਹ ਭਾਵੇਂ ਗਿਣਨ ਤੋਂ ਰਹਿਤ ਨੇ ਪਰ ਜੇ ਕੋਈ ਦਾਅਵੇਦਾਰ ਬਣੇ ਕਿ ਮੈਂ ਗਿਣ ਸਕਦਾ ਤੇ ਹੋ ਸਕਦਾ ਵੀਰ ਤੂੰ ਗਿਣ ਸਕਦਾ ਹੋਵੇ। ਪਰ ਇੱਕ ਗੱਲ ਦਾ ਦਾਅਵਾ ਭੱਟ ਕਹਿੰਦਾ ਮੈਂ ਜ਼ਰੂਰ ਕਹਿ ਸਕਦਾ ਹਾਂ ਕਿ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਹੇ ਸਤਿਗੁਰੂ ਤੁਹਾਡੀ ਵਡਿਆਈ ਤੁਹਾਨੂੰ ਬਣ ਆਉਂਦੀ ਹੈ, ਕਰੇ ਕੋਈ ਤੁਹਾਡੇ ਗੁਣਾਂ ਦਾ ਅੰਤ ਨਹੀਂ ਕਰੇ ਕੋਈ ਪਾ ਸਕਦਾ, ਨਾ ਕਰੇ ਸਮੱਗਰ ਰੂਪ ਵਿੱਚ ਤੁਹਾਡੇ ਗੁਣਾਂ ਦਾ ਕਦੇ ਵਰਣਨ ਕੀਤਾ ਜਾ ਸਕਦਾ ਹੈ। ਐਸੇ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਹਨ, ਜਿਨ੍ਹਾਂ ਬਾਰੇ ਭੱਟ ਨੇ ਬੇਨਤੀ ਕਰਦਿਆਂ ਇਹ ਵੀ ਬਚਨ ਫਰਮਾਏ ਨੇ ਜਾਲਪ ਭੱਟ ਨੇ, ਹੇ ਗੁਰੂ ਅਮਰਦਾਸ ਦੁਨੀਆਂ ਭਰ ਦੇ ਪਦਾਰਥ ਜਿੰਨੇ ਵੀ ਨੇ ਅਸੀਂ ਗ੍ਰਿਸਤੀ ਜੀਵਨ ਚ ਬੜਾ ਕੁਝ ਮੰਗਦੇ ਹਾਂ ਔਰ ਪਾਪਾਂ ਨੂੰ ਦੂਰ ਕਰਨ ਵਾਸਤੇ ਯਤਨ ਕਰਦੇ ਹਾਂ, ਕੋਈ ਤੀਰਥਾਂ ਤੇ ਜਾਂਦਾ ਹੈ, ਕੋਈ ਕਿਸ ਤਰ੍ਹਾਂ ਦਾ ਉਪਾਵ ਕਰਦਾ ਹੈ। ਸੋ ਗ੍ਰਿਸਤੀਆਂ ਦੀਆਂ ਬੜੀਆਂ ਭਾਰੀ ਇੱਛਾਵਾਂ ਹੁੰਦੀਆਂ ਨੇ ਸਾਨੂੰ ਆਹ ਪ੍ਰਾਪਤ ਹੋ ਜਾਵੇ ਆਹ ਪ੍ਰਾਪਤ ਹੋਵੇ, ਪਰ ਜਾਲਪ ਭੱਟ ਬੇਨਤੀ ਕਰਦਾ ਗੁਰੂ ਅਮਰਦਾਸ ਤੁਹਾਡੇ ਦਰਸ਼ਨ ਕੀਤਿਆਂ ਧਰਤੀ ਦੇ ਉੱਪਰ ਰਹਿੰਦਿਆਂ ਜਿੰਨੇ ਪਾਪ ਕੀਤੇ ਹੁੰਦੇ ਨੇ ਜੀਵ ਦੇ ਸਭ ਸਮਾਪਤ ਹੋ ਜਾਂਦੇ ਨੇ, ਏਡੇ ਵੱਡੇ ਤੁਸੀਂ ਪਰਉਪਕਾਰੀ ਸਤਿਗੁਰੂ ਹੋ। ਗੁਰੀ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸ ਹੈ, ਗੁਰੀ ਅਮਰਦਾਸ ਪਰਸੀਐ ਸਿੱਧ ਸਾਧ ਕੀ ਆਸਾਸ ਹੈ, ਗੁਰੀ ਅਮਰਦਾਸ ਪਰਸੀਐ ਧਿਆਨ ਲਹੀਐ ਪਾਉ ਮੁੱਕੇ ਹੈ, ਗੁਰੀ ਅਮਰਦਾਸ ਪਰਸੀਐ ਅਪਾਉ ਲੱਭੈ ਗਉ ਚੁੱਕੇ ਹੈ, ਇੱਕ ਬਿਨ ਦਗੁਣ ਜੋ ਤਉ ਰਹਿ ਜਾ ਸਮੰਤਰ ਮਾਨਵ ਹੈ ਲਹਿ, ਜਾਲਪਾ ਪਦਾਰਥ ਇਤੜੇ ਗੁਰੀ ਅਮਰਦਾਸ ਡਿੱਠੇ ਮਿਲੇ। ਹੇ ਗੁਰੂ ਅਮਰਦਾਸ ਤੁਹਾਡੇ ਦਰਸ਼ਨ ਕੀਤੇ ਹੀ ਸਾਰੇ ਪਾਪ ਦੂਰ ਹੋ ਜਾਂਦੇ ਨੇ, ਦੁਨੀਆਂ ਭਰ ਦੇ ਪਦਾਰਥ ਤੁਹਾਡੇ ਦਰਸ਼ਨ ਕੀਤੇ ਹੀ ਪ੍ਰਾਪਤ ਹੁੰਦੇ ਨੇ। ਜੇ ਕੋਈ ਦੁੱਧ ਪੌਦੀ ਦਾਤ ਮੰਗਦਾ ਹੈ ਤੇ ਗੁਰੂ ਅਮਰਦਾਸ ਖੱਬੇ ਹੱਥ ਨਾਲ ਦਾਤਾਂ ਦਿੰਦੇ ਨੇ, ਜੇ ਕੋਈ ਰਿਧੀਆਂ ਸਿੱਧੀਆਂ ਅੰਨ ਦੀਆਂ ਤੋਟਤਾ ਮੰਗਦਾ ਹੈ ਤੇ ਸੱਜੇ ਹੱਥ ਨਾਲ ਭੰਡਾਰੇ ਵਰਤਾਉਂਦੇ ਨੇ। ਐਸੇ ਸਤਿਗੁਰੂ ਗਰੀਬ ਨਿਵਾਜ ਹਨ ਜਿਨ੍ਹਾਂ ਦੇ ਰਿੱਧ ਬਸੈ ਬਾਵਾਂਗ ਜੋ ਤੀਣ ਲੋਕਾਂ ਧਰਮ ਉਹ ਹੈ, ਰਿਧੀਆਂ ਸਿੱਧੀਆਂ ਖੱਬੇ ਤੇ ਸੱਜੇ ਹੱਥ ਦੀ ਤਲੀ ਦੇ ਉੱਪਰ ਹਨ। ਸੋ ਜੋ ਕੁਝ ਵੀ ਦਾਤਾਂ ਆ ਕੇ ਕੋਈ ਸਿੱਖ ਮੰਗਦਾ ਹੈ, ਕੋਈ ਸ਼ਰਧਾਵਾਨ ਆ ਕੇ ਬੇਨਤੀ ਕਰਦਾ ਹੈ, ਸਭ ਵਡਿਆਈਆਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰਦੇ ਨੇ ਐਸੇ ਗਰੀਬ ਨਿਵਾਜ ਸੱਚੇ ਪਾਤਸ਼ਾਹ। ਤਾਂ ਹੀ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ ਸੀ, ਹੇ ਗੁਰੂ ਅਮਰਦਾਸ ਦੁਨੀਆਂ ਭਰ ਦੇ ਜੀਵ ਇੱਥੇ ਆਉਂਦੇ ਨੇ, ਤੁਸੀਂ ਤੁਹਾਡੇ ਕੋਲ ਦਾਤਾਂ ਮੰਗਦੇ ਨੇ, ਆਪ ਵਰਤਾਈ ਜਾਂਦੇ ਹੋ, ਇਹ ਗੁਰੂ ਨਾਨਕ ਸਾਹਿਬ ਦਾ ਭੰਡਾਰਾ ਕਿੱਡਾ ਕੁ ਵੱਡਾ ਹੈ। ਆਪ ਜੀ ਨੇ ਬਚਨ ਫਰਮਾਇਆ ਸੀ ਧਨਾਸਰੀ ਰਾਗ ਵਿੱਚ ਧਨਾਸਰੀ ਮਹੱਲਾ ਤੀਜਾ, ਇਹੋ ਧਨ ਆਖੁੱਟ ਨਾਨਕ ਖੁੱਟੈ ਨਾ ਜਾਏ, ਪੂਰੇ ਸਤਿਗੁਰੂ ਦੀਆ ਬੁਝਾਏ। ਐਸਾ ਨਾਮ ਦਾ ਖਜ਼ਾਨਾ, ਸ਼ੁਭ ਗੁਣਾਂ ਦੇ ਭੰਡਾਰੇ ਭਰੇ ਹੋਏ ਨੇ, ਜਿਰ ਚ ਕਰੇ ਤੋਟ ਕਰੇ ਘਾਟ ਆ ਹੀ ਨਹੀਂ ਸਕਦੇ। ਪੰਜਵੇਂ ਸਰੂਪ ਵਿੱਚ ਵੀ ਬਚਨ ਕਹੇ ਨੇ, ਨਵਨਿਧ ਸਿਧਰਿਧ ਦੀਨੇ ਕਰਤੇ, ਤੋਟ ਨਾ ਆਵੇ ਕਾਈ ਰਾਮ, ਖਾਤ ਖਰਚਤ ਬਿਲਸ਼ਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ। ਐਸਾ ਵਾਹਿਗੁਰੂ ਪਰਮੇਸ਼ਰ ਦੇ ਭੰਡਾਰੇ ਭਰੇ ਹੋਏ ਨੇ ਜਿਨ੍ਹਾਂ ਚ ਕਰੇ ਤੋਟ ਕਰੇ ਘਾਟ ਆਉਂਦੇ ਨਹੀਂ। ਸੋ 22 ਸਾਲ ਗੁਰਤਾ ਗਤੀ ਕਰਕੇ ਗਰੀਬ ਨਿਵਾਜ ਨੇ ਸਭ ਸੰਸਾਰ ਦਾ ਭਲਾ ਕੀਤਾ, ਵੱਡਾ ਭਾਰੀ ਤੀਰਥ ਜਿੱਥੇ 84 ਪਾਠ ਕਰਕੇ 84 ਲੱਖ ਹੀ ਜੂਨ ਕੱਟੀ ਜਾਂਦੀ ਹੈ। ਇੱਕ ਪੌੜੀ ਉੱਪਰ ਸਣੇ ਕੇ ਅਸੀਂ ਪਹਿਲੇ ਇਸ਼ਨਾਨ ਕਰੋ ਬੌਲੀ ਦੇ ਅੰਦਰ, ਫਿਰ ਇੱਕ ਪੌੜੀ ਦੇ ਉੱਪਰ ਬੈਠ ਕੇ ਇੱਕ ਸ੍ਰੀ ਜਪਜੀ ਸਾਹਿਬ ਦਾ ਪਾਠ ਜਿਹੜਾ ਕਰੇਗਾ ਉਹਦੀ 1 ਲੱਖ ਜੂਨ ਕੱਟੀ ਜਾਵੇਗੀ। ਜਿਹੜਾ ਦੋ ਕਰੇ ਉਹਦੇ 2 ਲੱਖ ਤੇ ਜਿਹੜਾ 84 ਪਾਠ ਕਰੇਗਾ ਗੁਰੂ ਕਾ ਸਿੱਖ ਉਹਦੀ 84 ਲੱਖ ਜੂਨ ਕੱਟੀ ਜਾਵੇਗੀ, ਉਹ ਜੰਮਣ ਮਨ ਤੋਂ ਰਹਿਤ ਹੋ ਜਾਵੇਗਾ। ਏਡੀ ਵੱਡੀ ਕਿਰਪਾ ਮੇਰੇ ਸਤਿਗੁਰਾਂ ਨੇ ਕੀਤੀ ਹੈ। ਹੋਰ ਤਰਸ ਖਾਧਾ, ਸਾਰੇ ਜੀਵ ਪਾਠ ਨਹੀਂ ਕਰ ਸਕਦੇ, ਇਹਨਾਂ ਚਲੰਤ ਪਾਠ ਨਹੀਂ, 84 ਪਾਠ ਲਗਾਤਾਰ ਕਰਨੇ, ਕਈਆਂ ਨੂੰ ਸਰੀਰ ਕਿਟਲਿਆਈ, ਬਿਮਾਰੀ ਜਾਂ ਠੰਡ ਜਾਂ ਗਰਮੀ ਕਈ ਤਰ੍ਹਾਂ ਦੇ ਕਾਰਨ ਕਰਕੇ ਸਰੀਰ ਵਿੱਚ ਨੁਕਸ ਕਰਕੇ 84 ਪਾਠ ਨਹੀਂ ਕਰ ਸਕਦੇ, ਉਹਨਾਂ ਵਾਸਤੇ ਹੋਰ ਤਰਸ ਖਾਧਾ, ਆਪਣੇ ਜਨਮ ਅਸਥਾਨ ਬਾਸਰ ਕੇ ਗਿੱਲਾਂ ਵਿਖੇ ਸੰਨ ਸਾਹਿਬ ਤੀਰਥ ਰਾਜ ਦੀ ਤਾਂ ਕਿਰਪਾ ਕਰਦਿਆਂ ਹੋਇਆ, ਜਿਹੜਾ ਇੱਥੇ ਗੁਰੂ ਕਾ ਸਿੱਖ ਆਵੇ ਸ਼ਰਧਾ ਭਾਵਨਾ ਦੇ ਨਾਲ ਆ ਕੇ ਇੱਥੇ ਸਣੇ ਕੇਸੀ ਇਸ਼ਨਾਨ ਕਰੇ, ਕੜਾਹ ਪ੍ਰਸ਼ਾਦੀ ਦੇ ਕਰਵਾਵੇ, ਮਨ ਦੇ ਇਕਾਗਰਤਾ ਸਹਿਤ ਹੋ ਕਰਕੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਦਾ ਹੋਇਆ ਇੱਕ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੇ, ਅਰਦਾਸ ਬੇਨਤੀ ਕਰਕੇ ਸੰਨ ਦੇ ਵਿੱਚ ਦੀ ਜਿਹੜਾ ਸਿੱਖ ਨਿਕਲੇਗਾ, ਸਤਿਗੁਰੂ ਕਹਿਣ ਲੱਗੇ ਜੰਮਣ ਮਰਨ ਤੋਂ ਰਹਿਤ ਹੋ ਜਾਵੇਗਾ। ਐਸੀ ਕਿਰਪਾ, ਐਸੀ ਰਹਿਮਤ, ਤਾਂ ਹੀ ਬਚਨ ਨੇ ਕਿ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਤੁਹਾਡੀ ਵਡਿਆਈ ਸਤਿਗੁਰੂ ਤੁਹਾਨੂੰ ਬਣ ਆਉਂਦੀ ਹੈ। ਐਸੀ ਕਿਰਪਾ ਦੇ ਕਰਨ ਹਾਰੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ। ਚੱਲ ਰਹੀ ਇੱਥੇ ਲੜੀਵਾਰ ਇਤਿਹਾਸ ਦੀ ਕਥਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵਹਿ ਰਾਮ, ਸਿੱਖਾਂ ਦਾ ਮਹਾਨ ਤੀਰਥ ਰਾਜਾ ਰੂਪ ਤੀਰਥ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਚਨਾ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਨੇ, ਪੌੜ ਪੱਕੇ ਹੋ ਰਹੇ ਨੇ, ਸਰੋਵਰ ਦੀ ਇਸ ਤਰ੍ਹਾਂ ਪਟਾਈ ਮਿੱਟੀ ਦੀ ਹੋ ਰਹੀ ਹੈ, ਉਸ ਸੇਵਾ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਨਿਰਗੁਣ ਬ੍ਰਹਮ ਉਹ ਵੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸੇਵਾ ਨੂੰ ਵੇਖਣ ਵਾਸਤੇ ਪਰਮੇਸ਼ਰ ਆਪ ਹੀ ਚੱਲ ਪਿਆ। ਸੋ ਬ੍ਰਹਮਾ ਸ਼ਿਵਜੀ ਵਿਸ਼ਨੂੰ ਆਦਿਕ ਦੇਵਤੇ ਹੋਰ ਦੇਵਤੇ ਵੀ ਆਕਾਸ਼ ਵਿੱਚ ਗਰੀਬ ਨਵਾਜ਼ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਹਾਜ਼ਰ ਹੋਏ। ਸੋ ਹਜ਼ੂਰ ਪਰਮੇਸ਼ਰ ਦੇ ਸਨਮੁਖ ਇਹ ਸ਼ਬਦ ਤਾਂ ਹੀ ਫਰਮਾਇਆ ਸੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਹਰੀ ਪਰਮੇਸ਼ਰ ਆਪ ਕੰਮ ਕਰਨ ਵਾਸਤੇ ਕਾਰ ਸੇਵਾ ਕਰਨ ਵਾਸਤੇ ਪਹੁੰਚਾ ਹੋਇਆ। ਇਹ ਪ੍ਰਕਰਨ ਆਪ ਜੀ ਦੀ ਸੇਵਾ ਚ ਚੱਲ ਰਿਹਾ ਹੈ। ਸੋ ਅਗਲੀਆਂ ਬੇਨਤੀਆਂ ਆਪ ਜੀ ਦੀ ਸੇਵਾ ਚ ਕਰਨੀਆਂ ਚਾਹੁੰਦਾ ਹਾਂ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦੇ ਹੋਏ ਗੁਰੂ ਸਵਾਰਿਓ, ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ।
ਸਵਈਆ ਸ੍ਰੀ ਗੁਰੇਵ ਵਿਚਾਰ ਨਿਹਾਰਤ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਵੇਖਿਆ, ਇਸ ਗੱਲ ਦੀ ਵਿਚਾਰ ਕਰਦਿਆਂ ਹੋਇਆ ਵੇਖਦਿਆਂ ਹੋਇਆ,
ਸਭ ਮੈਂ ਇੱਕ ਸੁੰਦਰ ਡੀਲਾ,
ਔਰ ਸੁੰਦਰ ਸਰੂਪ ਵਾਲਾ ਪਰਮੇਸ਼ਰ ਆਪ ਹੀ ਸਰਗੁਣ ਸਰੂਪ ਧਾਰ ਕੇ ਆਇਆ ਹੋਇਆ ਜਦੋਂ ਤੱਕਿਆ,
ਚਾਰ ਬਿਲੋਚਨ ਸੋਚ ਬਿਮੋਚਤ,
ਔਰ ਵੱਡੀਆਂ ਭਾਰੀ ਸੰਸਾਰਕ ਸੋਚਾਂ ਨੂੰ ਕੱਟਣ ਵਾਲੇ ਔਰ ਸੁੰਦਰ ਨੇਤਰਾਂ ਵਾਲਾ ਪਰਮੇਸ਼ਰ ਜੋ ਹੈ, ਜਿਸ ਬਾਰੇ ਬਚਨ ਨੇ ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣਾ ਨੱਕ ਜਿਨ ਲੰਬੜੇ ਵਾਲਾ, ਐਸਾ ਪਰਮੇਸ਼ਰ ਸਰੂਪ ਧਾਰ ਕੇ ਆਇਆ ਹੋਇਆ,
ਪ੍ਰੇਰਤ ਹੈ ਸਭ ਹੂਨ ਛਬੀਲਾ,
ਔਰ ਸਾਰਿਆਂ ਨੂੰ ਪ੍ਰੇਰਨਾ ਦੇ ਕਰਕੇ, ਉਹ ਜਿੰਨੇ ਸਾਰਿਆਂ ਨੂੰ ਪ੍ਰੇਰਨਾ ਦੇ ਕਰਕੇ ਸੇਵਾ ਕਰਵਾਉਂਦੇ ਹਨ,
ਬ੍ਰਿੰਦ ਅਦਾਇਬ ਰਾਖਤ ਹੈ,
ਔਰ ਸਾਰਿਆਂ ਵਿੱਚ ਬੜਾ ਭਾਰੀ ਸਤਿਕਾਰ ਮਾਣ ਜੋ ਰੱਖਣ ਵਾਲੇ ਨੇ, ਸਭ ਸਤਿਕਾਰ ਕਰਦੇ ਨੇ ਜਿਸ ਪਰਮੇਸ਼ਰ ਦਾ,
ਅਭਲਾਖਤ ਭਾਖਤ ਹੈ ਗੁਣਸ਼ੀਲਾ,
ਔਰ ਗੁਣਾਂ ਦੇ ਸੀਲ ਨਰਮ ਸੁਭਾਅ ਵਾਲੇ, ਜਿਨ੍ਹਾਂ ਨੂੰ ਭਾਖਤ ਸਾਰੇ ਬੋਲਦੇ ਨੇ ਗੁਣਾਂ ਵਿੱਚ, ਔਰ ਸ਼ੀਲ ਨਰਮ ਸੁਭਾਅ ਵਾਲਾ ਮੇਰਾ ਵਾਹਿਗੁਰੂ ਪਰਮੇਸ਼ਰ ਹੈ,
ਔਰ ਨਹੀਂ ਜਗ ਮੌਰ ਇਹੀ,
ਧੰਨ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਹੋਰ ਕੌਣ ਹੋ ਸਕਦਾ, ਇਹ ਜਗਤ ਦਾ ਮੌਰ ਮਾਲਕ ਵਾਹਿਗੁਰੂ ਪਰਮੇਸ਼ਰ ਆਪ ਹੀ ਹੈ,
ਇਸ ਠੌਰ ਵਿਖੇ ਦਿਖਰਾਵਤ ਲੀਲਾ,
ਇਸ ਥਾਂ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵਾਸਤੇ ਸੰਸਾਰ ਤੇ ਜੀਵਨ ਲੀਲਾ ਕੌਤਕ ਵਿਖਾਉਣ ਵਾਸਤੇ ਪਰਮੇਸ਼ਰ ਆਪ ਹੀ ਚੱਲ ਕੇ ਆਇਆ ਹੈ,
ਲਗ ਕਾਲ ਮੈਂ ਕਾਰ ਵਿਸਾਲ ਕਰੀ,
ਔਰ ਥੋੜੇ ਜੇ ਸਮੇਂ ਚ ਵੱਡੀ ਭਾਰੀ ਸੇਵਾ ਮਿੱਟੀ ਦੀ ਪੁੱਟਣ ਦੀ ਸਤਿਗੁਰ ਕਹਿੰਦੇ ਨੇ ਪਰਮੇਸ਼ਰ ਨੇ ਆਪ ਆ ਕੇ ਕੀਤੀ,
ਹਲ ਜਾਹੇ ਵਿਖੇ ਚਿੰਬੋ ਹਰਿਮੰਦਰ,
ਔਰ ਜਿਸ ਥਾਂ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਚਿਣਾਈ ਹੋਣੀ ਹੈ, ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਹੋਣੀ ਹੈ,
ਮ੍ਰਿਤਕਾ ਤਹਿ ਤੇ ਕਰ ਤੂਰਨਤਾ,
ਔਰ ਮ੍ਰਿਤਕਾ ਜਿਹੜੀ ਮਿੱਟੀ ਸੀ ਨਾ ਉਸ ਥਾਂ ਤੋਂ ਚਾਟੀ ਥੋੜੇ ਜੇ ਸਮੇਂ ਵਿੱਚ ਹੀ
ਨਿਕਸਾਏ ਲਈ ਸਗਰੀ ਸਾਰ ਅੰਦਰ,
ਔਰ ਸਾਰੀ ਉਸ ਸਰੋਵਰ ਦੇ ਅੰਦਰੋਂ ਪਰਮੇਸ਼ਰ ਨੇ ਆਪ ਮਿੱਟੀ ਕਢਾਉਣਾ ਕੀਤੀ, ਤੇ ਦੇਵਤੇ ਵੀ ਸੇਵਾ ਕਰਨ ਵਿੱਚ ਜੁਟੇ ਹੋਏ ਹਨ,
ਜਸ ਭਾਖ ਮਹਾਤਮਾ ਆਨਣ ਤੇ,
ਆਪਣੇ ਮੂੰਹ ਤੋਂ ਜਿਹੋ ਜਿਹਾ ਜਸ ਬੋਲਦੇ ਸੀ ਨਾ ਰੱਬ ਦੇ ਪਿਆਰੇ ਸਾਧੂ ਜਨ, ਜਿਹੋ ਜਿਹਾ ਪਰਮੇਸ਼ਰ ਦੀ ਵਡਿਆਈ ਕਰਦੇ ਹਨ,
ਕਰਵਾਵਤ ਹੈ ਕਰਤੇ ਤਨ ਸੁੰਦਰ,
ਔਰ ਉਸੇ ਸੁੰਦਰ ਸਰੂਪ ਵਾਲਾ ਵਾਹਿਗੁਰੂ ਪਰਮੇਸ਼ਰ ਇਸੇ ਤਰੀਕੇ ਨਾਲ ਸੋਹਣੀ ਸੇਵਾ ਆਪ ਕਰਵਾ ਰਿਹਾ, ਜਿਹੋ ਜਿਹੇ ਰੱਬ ਦੇ ਪਿਆਰੇ ਪਰਮੇਸ਼ਰ ਦਾ ਸਰੂਪ ਦਾ ਲੱਖਣ ਕਰਦੇ ਹਨ।
ਇੱਕ ਆਵਤ ਹੈ, ਇੱਕ ਜਾਤ ਨਿਕਾਸਤ।
ਕੋਈ ਆਉਂਦਾ ਹੈ ਖਾਲੀ ਟੋਕਰੀ ਲੈ ਕਰਕੇ, ਕੋਈ ਭਰ ਭਰ ਕੇ ਟੋਕਰੀਆਂ ਭਰ ਕੇ ਬਾਹਰ ਨੂੰ ਮਿੱਟੀ ਲੈ ਕੇ ਜਾ ਰਿਹਾ ਹੈ।
ਸ੍ਰੀ ਗੁਰ ਦੇਖਤ ਭੇ ਕਰ ਨੰਦਰ,
ਔਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਵੇਖ ਰਹੇ ਹਨ।
ਜਿਤ ਚੌਂਪ ਧਰੇ ਸੁਰ ਗੋਪ,
ਜਿਹੜੇ ਗੁਪਤ ਹੋਏ ਸੁਰ ਦੇਵਤੇ ਸੀ ਨਾ, ਉਹਨਾਂ ਨੇ ਵੀ ਚਿੱਤ ਵਿੱਚ ਮਨ ਚ ਖਿਆਲ ਇੱਛਾ ਧਾਰਨ ਕੀਤੇ।
ਪਲਟੇ ਤਨ ਜਾਨ ਗੁਰੂ ਚੱਲ ਆਏ,
ਔਰ ਜਿਸ ਥਾਂ ਤੇ ਸਤਿਗੁਰੂ ਜੀ ਸਨ ਉਸ ਥਾਂ ਤੇ ਆਪਣੇ ਸਰੀਰ ਬਦਲ ਕੇ ਦੇਵਤੇ ਵੀ ਸੇਵਾ ਕਰਨ ਵਾਸਤੇ ਹਾਜ਼ਰ ਹੋਏ ਹਨ।
ਜਿਵੇਂ ਸੂਰਜ ਬਾਲ ਬਿਲੋਕਤ ਹੀ,
ਜਿਵੇਂ ਚੜਿਆ ਹੋਇਆ ਸੂਰਜ ਜਿਹੜਾ ਉਹਨੂੰ ਵੇਖਣ ਵੇਖਦਿਆਂ ਸਾਰ,
ਅਰਬਿੰਦ ਬਿਲੋਚਨ ਦੁਆ ਵਿਕਸਾਏ,
ਔਰ ਜਿਹੜੇ ਅਰਬਿੰਦ ਕਵਲ ਫੁੱਲ ਹੈ ਉਹ ਪੱਤੀਆਂ ਝੱਟ ਖੜਾਵਤ ਵਿੱਚ ਆ ਜਾਂਦੀਆਂ, ਜਦੋਂ ਸੂਰਜ ਚੜਦਾ ਹੈ ਨਾ ਕਵਲ ਫੁੱਲ ਖਿੜ ਪੈਂਦਾ ਹੈ। ਸੋ ਚੱਕਵੀ ਆਦਿਕ ਜਿਹੜੀ ਵੇਖ ਕਰਕੇ ਪ੍ਰਸੰਨ ਹੁੰਦੀ ਹੈ ਜਿਵੇਂ ਚੜੇ ਹੋਏ ਸੂਰਜ ਨੂੰ। ਸੋ ਇਸ ਤਰੀਕੇ ਨਾਲ ਗੁਰੂ ਕੇ ਸਿੱਖਾਂ ਦਾ ਹਿਰਦਾ ਜਿਹੜਾ ਪ੍ਰਸੰਨ ਹੋ ਰਿਹਾ ਵੇਖ ਕਰਕੇ, ਸਤਿਗੁਰੂ ਸਰੂਪ ਸੂਰਜ ਰੂਪੀ ਹੋ ਕਰਕੇ ਪ੍ਰਕਾਸ਼ਮਾਨ ਹੋ ਰਹੇ ਹਨ।
ਬਰ ਡੇਠ ਮਿਲੀ ਜੁਗ ਮੂਰਤ ਕੀ,
ਜਦੋਂ ਬਰ ਸਰੇਠ ਨਿਗਾਹ ਮਿਲੀ ਆਪਸ ਵਿੱਚ ਦੋਹਾਂ ਸਰੂਪਾਂ ਦੀ, ਸਤਿਗੁਰੂ ਅਰਜਨ ਸਾਹਿਬ ਤੇ ਪਰਮੇਸ਼ਰ ਸਰੂਪ ਆਪੇ ਇਸੇ ਤਰ੍ਹਾਂ ਉਹ ਹਰੀ ਜੋ ਦਰਸ਼ਨ ਦੇਣ ਵਾਸਤੇ ਸੇਵਾ ਵਿੱਚ ਆਏ ਹੋਏ ਨੇ, ਜਦੋਂ ਦੋਵੇਂ ਸਰੂਪ ਮਿਲੇ।
ਇੱਕ ਜੋਤ ਸਰਬੋਤਮ ਹੀ ਉਮਹਾਏ,
ਇੱਕੋ ਹੀ ਜੋਤ ਹੈ, ਜੋਤ ਉਹ ਜੁਗਤ ਸਾ, ਇੱਕੋ ਹੀ ਜੋਤੀ ਸਰੂਪ ਹੈ, ਨਿਰਗੁਣ ਬ੍ਰਹਮ ਪਰਮੇਸ਼ਰ ਦਾ ਸਰੂਪ ਹੀ ਗੁਰੂ ਅਰਜਨ ਸਾਹਿਬ ਹੈ ਤੇ ਆਪ ਪਰਮੇਸ਼ਰ ਸਰੂਪ ਧਾਰ ਕਰਕੇ ਵੇਖਣ ਵਾਸਤੇ ਆਏ ਨੇ। ਸੋ ਬਰ ਸਰੇਠ ਸੁੰਦਰ ਸਰੂਪ ਨੂੰ ਵੇਖ ਕਰਕੇ ਬੜਾ ਭਾਰੀ ਆਪਸ ਚ ਉਤਸ਼ਾਹ ਵਧਿਆ।
ਅਵਲੋਕਤ ਕੀਰਤ ਕੋ ਵਰਨਾ,
ਔਰ ਕੌਣ ਹੈ ਜੇ ਸਭ ਦੁਨੀਆਂ ਜਿਨ੍ਹਾਂ ਦੀ ਕੀਰਤ ਮਹਿਮਾ ਨੂੰ ਵਰਣਨ ਕਰਦੀ ਹੈ ਪਰਮੇਸ਼ਰ ਦੇ ਨੂੰ।
ਸੰਸਾਰ ਸਮੇਂ ਵਿੱਚ ਰਾਗ ਸੁਹਾਏ,
ਧੰਨ ਗੁਰੂ ਨਾਨਕ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਪੁਨਸਾਰ ਅੰਮ੍ਰਿਤ ਵੇਲੇ ਦੇ ਰਾਗ ਵਿੱਚ ਆਪ ਕਿਰਪਾ ਕਰਕੇ ਪਰਮੇਸ਼ਰ ਦਾ ਸ਼ੁਕਰ ਗੁਜ਼ਾਰ ਹੁੰਦਿਆਂ ਸ਼ਬਦ ਫਰਮਾਏ।
ਦੋਹਰਾ ਇਮ ਸਨਮੁਖ ਹੋਏ ਕਰ ਖਰੇ,
ਇਸ ਤਰੀਕੇ ਨਾਲ ਸੂਹੀ ਰਾਗ ਦੇ ਵਿੱਚ ਸਤਿਗੁਰਾਂ ਨੇ ਸ਼ਬਦ ਫਰਮਾਇਆ ਸੀ ਸਨਮੁਖ ਹੋ ਕਰਕੇ ਕਿ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸੋ ਇਸ ਤਰੀਕੇ ਨਾਲ ਉਸ ਵੇਲੇ ਸ਼ਬਦ ਸੂਹੀ ਰਾਗ ਵਿੱਚ ਕਿਰਪਾ ਕਰਕੇ ਫਰਮਾਇਆ ਸੀ, ਜਦੋਂ ਸਾਹਮਣੇ ਹੋ ਕਰਕੇ ਖਲੋ ਕਰਕੇ ਵੇਖਿਆ ਇੱਕ ਦੂਸਰੇ ਨੂੰ।
ਗਾਈ ਸਿਫਤ ਸੁਣਾਏ,
ਉਸ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਸਿਫਤ ਸੁਣਾ ਕਰਕੇ ਕਹਿਣਾ ਕੀਤੇ।
ਵਧਿਓ ਪ੍ਰੇਮ ਦੋ ਦਿਸ਼ਨਾ,
ਦੋਹਾਂ ਪਾਸੇ ਤੋਂ ਵੱਡਾ ਭਾਰੀ ਪ੍ਰੇਮ ਜਿਹੜਾ ਸੀ ਵਧਿਆ।
ਜਲ ਆਨੰਦ ਚਖਿਆ,
ਔਰ ਆਨੰਦਦਾਇਕ ਜਿਹੜਾ ਜਲ ਸੀ ਨਾ ਨੇਤਰਾਂ ਵਿੱਚੋਂ ਆ ਗਿਆ, ਐਸਾ ਪ੍ਰੇਮ ਦੀ ਇੱਕ ਅਵਸਥਾ ਹੈ, ਮਿਲਣ ਸਾਰ ਹੀ ਐਸਾ ਗਦਗਦ ਹੋ ਗਿਆ ਮਨ।
ਕਿਉ ਪਈ ਸ੍ਰੀ ਅਰਜਨ ਅਰਜਨ ਕਰ ਨੀਕੇ,
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਅਰਜਨ ਬੇਨਤੀਆਂ ਨੀਕੇ ਸੁੰਦਰ ਕਰਨਾ ਕੀਤੀਆਂ।
ਅਰਜਨ ਕੀਰਤ ਗੁਣ ਪ੍ਰਭ ਹੀ ਕੇ,
ਔਰ ਬੜੀ ਭਾਰੀ ਉੱਜਲ ਕੀਰਤੀ ਵਡਿਆਈ ਉਸ ਵਾਹਿਗੁਰੂ ਪਰਮੇਸ਼ਰ ਦੀ ਕਰਨਾ ਕੀਤੀ।
ਨਿਕਟ ਹੋਏ ਕਰ ਦੋਨੋ ਹੱਥ,
ਔਰ ਨੇੜੇ ਹੋ ਕਰਕੇ ਦੋਵੇਂ ਹੱਥ ਜੋੜ ਕਰਕੇ, ਉਧਰੋਂ ਪਰਮੇਸ਼ਰ ਸਰੂਪ ਜਿਹੜਾ ਹਰੀ ਪਰਮੇਸ਼ਰ ਆਪ ਸੇਵਾ ਵੇਖਣ ਵਾਸਤੇ ਆਏ ਨੇ, ਉਧਰੋਂ ਉਹ ਤੇ ਇਧਰੋਂ ਗੁਰੂ ਅਰਜਨ ਸਾਹਿਬ ਜੀ ਦੋਵੇਂ ਹੱਥ ਜੋੜ ਕਰਕੇ ਇੱਕ ਦੂਸਰੇ ਨੂੰ।
ਪਰਸੇ ਪਦ ਅਰਬਿੰਦਨ,
ਔਰ ਕਵਲ ਸਰੀਕੇ ਚਰਨ ਦੋਹਾਂ ਨੇ ਪਰਸਨਾ ਕੀਤਾ, ਇੱਕ ਦੂਸਰੇ ਦਾ ਸਤਿਕਾਰ ਮਾਣ ਕੀਤਾ ਹੈ।
ਗਹਿ ਤਰਲੋਕ ਪਤ ਅੰਕ ਭਰੇ ਹੈ,
ਔਰ ਤਰਲੋਕ ਤਿੰਨਾਂ ਲੋਕਾਂ ਦਾ ਪਤੀ ਮਾਲਕ ਵਾਹਿਗੁਰੂ ਪਰਮੇਸ਼ਰ ਇੱਕ ਦੂਸਰੇ ਨੂੰ ਗਲਵਕੜੀ ਵਿੱਚ ਪਾ ਕਰਕੇ ਮਿਲੇ ਹਨ ਲੈ ਕਰਕੇ।
ਪਰਮ ਪ੍ਰੇਮ ਨੇ ਵਿਸ਼ੁੱਧ ਕਰੇ ਹੈ,
ਪਰਮ ਵੱਡੇ ਭਾਰੀ ਪ੍ਰੇਮ ਨੇ ਇੱਕ ਦੂਸਰੇ ਵਿੱਚ ਐਸਾ ਪ੍ਰੇਮ ਦੀ ਇੱਕ ਅਵਸਥਾ ਹੈ ਜਿਹੜੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਐਸੀ ਪ੍ਰੇਮ ਦੀ ਅਵਸਥਾ ਵਿੱਚ ਮਗਨ ਕਰ ਦਿੱਤਾ।
ਸ਼ੋਭਤ ਬਦਨ ਚੰਦਮਾ ਨਿੰਦ,
ਔਰ ਸੁੰਦਰ ਜਿਹੜਾ ਚਿਹਰਾ ਹੈ ਚੰਦਰਮਾ ਸਰੀਖਾ ਵੱਡਾ ਭਾਰੀ ਸੁੰਦਰ ਚਿਹਰਾ ਵੇਖ ਕਰਕੇ ਇੱਕ ਦੂਸਰੇ ਦਾ।
ਵਾਕ ਸੁਧਾ ਬੋਲੇ ਸੁਖ ਕੰਦ,
ਔਰ ਮੁਕਤੀ ਦੇ ਦੇਣ ਵਾਲੇ ਅੰਮ੍ਰਿਤ ਸਰੀਖੇ ਬਚਨ ਧੰਨ ਮੇਰੇ ਸਤਿਗੁਰੂ ਬੋਲੇ ਕਹਿਣ ਲੱਗੇ ਪਰਮੇਸ਼ਰ ਸਰੂਪ।
ਜਗਤ ਭਗਤ ਮਗ ਛੁਭ ਵਿਸਤਾਰਾ,
ਹੇ ਗੁਰੂ ਅਰਜਨ ਸਾਹਿਬ ਤੁਸੀਂ ਜਗਤ ਦੇ ਅੰਦਰ ਭਗਤੀ ਦਾ ਮਾਰਗ ਜਿਹੜਾ ਨੂੰ ਚੰਗੀ ਤਰ੍ਹਾਂ ਵਿਸਥਾਰ ਕਰੋ। ਸੋ ਭਗਤੀ ਦਾ ਮਾਰਗ ਫੈਲਾਉਣਾ ਕਰੋ, ਦਸਵੇਂ ਪਾਤਸ਼ਾਹ ਨੇ ਬਚਨ ਹੀ ਫਰਮਾਏ ਨੇ, ਹਮ ਇਹ ਕਾਜ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਏ। ਸੋ ਧਰਮ ਦੇ ਕਾਰਜ ਨੂੰ ਭਗਤੀ ਨੂੰ ਫੈਲਾਉਣ ਵਾਸਤੇ, ਜੀਵਾਂ ਦੇ ਭਲੇ ਵਾਸਤੇ ਪਰਮੇਸ਼ਰ ਸਰਗੁਣ ਸਰੂਪ ਧਾਰ ਕੇ ਗੁਰੂ ਅਰਜਨ ਸਾਹਿਬ ਦੇ ਰੂਪ ਵਿੱਚ ਆਇਆ ਹੈ, ਪਰਮੇਸ਼ਰ ਦਰਸ਼ਨ ਦੀਦਾਰੇ ਕਰਨ ਵਾਸਤੇ ਆਏ। ਸੋ ਦਰਸ਼ਨ ਦੇਣ ਵਾਸਤੇ ਵੀ ਆਏ ਸੰਗਤਾਂ ਨੂੰ, ਉਸ ਵੇਲੇ ਵੀ ਕਿਹਾ ਕਿ ਭਗਤੀ ਦਾ ਮਾਰਗ ਚੰਗੀ ਤਰ੍ਹਾਂ ਫੈਲਾਉਣਾ ਕਰੋ ਸੰਸਾਰ ਦੇ ਅੰਦਰ।
ਸਰ ਕੋ ਰਚਿਓ ਪਰਮ ਉਪਕਾਰਾ,
ਤੁਸੀਂ ਵੱਡਾ ਭਾਰੀ ਪਰਿਉਪਕਾਰ ਕਰਦਿਆਂ ਹੋਏ ਇਹ ਜਿਹੜਾ ਇਹ ਸਰੋਵਰ ਦੀ ਰਚਨਾ ਕੀਤੀ ਹੈ, ਬੜਾ ਪਰਿਉਪਕਾਰ ਕੀਤਾ ਜੀਵਾਂ ਦੇ ਉੱਪਰ।
ਜਿਸ ਤੇ ਸਿੱਖੀ ਥਰਹਿ ਸਦੀਵਾ,
ਜਿਸ ਕਰਕੇ ਸਿੱਖੀ ਜਿਹੜੀ ਹੈ ਸਦਾ ਵਾਸਤੇ ਇਸ ਸਥਿਤ ਹੋਵੇਗੀ। ਪਰਮੇਸ਼ਰ ਨੇ ਜਦੋਂ ਆਗਿਆ ਕੀਤੀ ਸੀ, ਦਸਵੇਂ ਪਾਤਸ਼ਾਹ ਨੇ ਸਾਰਾ ਪ੍ਰਸੰਗ ਵਰਣਨ ਕੀਤਾ ਹੈ, ਜਦੋਂ ਵਾਹਿਗੁਰੂ ਪਰਮੇਸ਼ਵਰ ਵੱਲੋਂ ਆਗਿਆ ਹੋਈ ਕਿ ਤੁਸੀਂ ਸੰਸਾਰ ਦੀ ਯਾਤਰਾ ਤੇ ਜਾਓ, ਧਰਮ ਦਾ ਪ੍ਰਚਾਰ ਕਰੋ, ਸਿੱਖੀ ਦਾ ਫਲਵਾੜੀ ਲਾਓ, ਉਸ ਵੇਲੇ ਸਤਿਗੁਰੂ ਕਹਿੰਦੇ ਨੇ ਠਾਠ ਭਇਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਦੁਨੀਆਂ ਚ ਸੰਸਾਰ ਦੇ ਅੰਦਰ ਤਾਂ ਹੀ ਇਹ ਪੰਥ ਚੱਲ ਸਕਦਾ ਹੈ ਜੇ ਪ੍ਰਮਾਤਮਾ ਤੁਸੀਂ ਸਹਾਇਤਾ ਤੇ ਰੱਖਿਆ ਕਰੋ। ਸੋ ਇੱਥੇ ਵੀ ਗਰੀਬ ਨਵਾਜ਼ ਕਹਿੰਦੇ ਨੇ ਦੁਨੀਆਂ ਚ ਧਰਮ ਦਾ ਪ੍ਰਚਾਰ, ਅੰਮ੍ਰਿਤ ਦਾ ਸਰੋਵਰ ਲਾਓ, ਜੀਵਾਂ ਦਾ ਭਲਾ ਜਿਸ ਕਰਕੇ ਹੋਵੇਗਾ, ਬੜਾ ਉੱਦਮ ਉਪਰਾਲਾ ਹੈ।
ਗਾਏ ਕੀਰਤਨ ਕਰ ਮਨ ਨੀਵਾ,
ਔਰ ਜਿਹੜਾ ਇਸ ਅਸਥਾਨ ਤੇ ਕੀਰਤਨ ਕਰੇਗਾ ਨਾ, ਵਾਹਿਗੁਰੂ ਪਰਮੇਸ਼ਵਰ ਦੀ ਭਗਤੀ ਕਰੇਗਾ, ਉਹਦਾ ਮਨ ਨੀਵਾ ਹੋਵੇਗਾ, ਨਿਮਰਤਾਵਾਨ ਹੋਵੇਗਾ, ਪਰਮੇਸ਼ਵਰ ਦੀ ਰਹਿਮਤ ਹੋਵੇਗੀ। ਕੱਲ ਬੇਨਤੀ ਕੀਤੀ ਸੀ 70 ਸਾਲ ਸਰੰਦੇ ਦੇ ਨਾਲ ਬਾਬਾ ਸ਼ਾਮ ਸਿੰਘ ਜੀ ਕੀਰਤਨ ਕਰਦੇ ਰਹੇ ਸਰੰਦਾ ਲੈ ਕੇ, 3 ਪਹਿਰੇ ਦਾ ਕੀਰਤਨ ਅੰਮ੍ਰਿਤ ਵੇਲੇ, 70 ਸਾਲ ਮੀਂਹ ਜਾਵੇ ਹਨੇਰੀ ਜਾਵੇ, ਬਾਬਾ ਸ਼ਾਮ ਸਿੰਘ ਜੀ ਨੇ ਲਗਾਤਾਰ ਕੀਰਤਨ ਦੀ ਹਾਜ਼ਰੀ ਭਰੀ ਹੈ। ਇੱਕ ਨਿਮਰਤਾਵਾਨ ਏਡੇ ਸਨ, ਇੱਕ ਵਾਰ ਬਾਬਾ ਸ਼ਾਮ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਮਹਾਂਪੁਰਖ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਸਾਹਿਬ ਪਹੁੰਚੇ। ਸੋ ਦਰਸ਼ਨ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ, ਫਿਰ ਆਟਾ ਮੰਡੀ ਡਿਓੜੀ ਤੇ ਪਰੇ ਨਾਲ ਹੀ ਉਹਨਾਂ ਦਾ ਅਸਥਾਨ ਹੈ ਬੁੰਗਾ, ਜਿੱਥੇ ਹੁਣ ਤੱਕ ਪਹਿਲੀ ਜਿਹੜੀ ਦੇਗ ਕੜਾਹ ਪ੍ਰਸ਼ਾਦੀ ਬਣ ਕੇ ਸ੍ਰੀ ਹਰਿਮੰਦਰ ਸਾਹਿਬ ਆਉਂਦੀ ਹੈ 1:15 ਦੇ ਤੜਕੇ, ਉਹ ਬਾਬਾ ਸ਼ਾਮ ਸਿੰਘ ਜੀ ਦੇ ਡੇਰੇ ਤੋਂ ਆਉਂਦੀ ਹੈ, ਹੁਣ ਤੱਕ ਇਹ ਮਰਿਆਦਾ ਹੈ। ਸੋ ਉਸ ਅਸਥਾਨ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ, ਬਾਬਾ ਸ਼ਾਮ ਸਿੰਘ ਜੀ ਸਾਈਕਲ ਦਾ ਟੁੱਟਾ ਜਿਹਾ ਮਗਰਾਟ ਹੱਥ ਵਿੱਚ ਲਿਆ ਹੋਇਆ ਤੇ ਜਿਹੜੀ ਬਾਜ਼ਾਰ ਦੀ ਜਿਹੜੀ ਨਾਲੀ ਹੈ ਨਾ ਗੰਦੀ ਪਾਣੀ ਵਾਲੀ, ਉਹ ਸਾਫ ਕਰ ਰਹੇ ਨੇ ਝਾੜੂ ਲੈ ਕੇ ਹੱਥ ਵਿੱਚ। ਸੋ ਪਤਾ ਨਹੀਂ ਕਿ ਇਹੀ ਬਾਬਾ ਸ਼ਾਮ ਸਿੰਘ ਜੀ ਨੇ ਜਾ ਕੇ ਬੇਨਤੀ ਕੀਤੀ ਜੀ ਬਾਬਾ ਸ਼ਾਮ ਸਿੰਘ ਜੀ ਦੇ ਦਰਸ਼ਨ ਕਰਨੇ ਨੇ, ਕਹਿਣਗੇ ਗੁਰਮੁਖੋ ਅੰਦਰ ਚੱਲ ਕੇ ਬੈਠੋ, ਸ਼ਾਮ ਸਿੰਘ ਵੀ ਆ ਜਾਂਦਾ। ਕੋਈ ਸਮੇਂ ਬਾਅਦ ਜਦੋਂ ਮਹਾਂਪੁਰਖ ਤਾਂ ਅੰਦਰ ਜਾ ਕੇ ਬਹਿ ਗਏ ਬਾਬਾ ਬਿਸ਼ਨ ਸਿੰਘ ਜੀ, ਬਾਬਾ ਸ਼ਾਮ ਸਿੰਘ ਸਾਹਿਬ ਜੀ ਜਦੋਂ 5 ਇਸ਼ਨਾਨ ਕੀਤਾ, ਜਲ ਵਰਤਿਆ, ਫਿਰ ਆਪਣੇ ਆਸਣ ਤੇ ਆਣ ਬੈਠੇ, ਫਿਰ ਬੇਨਤੀ ਕੀਤੀ ਜੀ ਬਾਬਾ ਸ਼ਾਮ ਸਿੰਘ ਜੀ ਦੇ ਦਰਸ਼ਨ ਕਰਨੇ ਨੇ, ਕਹਿਣਗੇ ਗੁਰਮੁਖੋ ਇਸੇ ਖਲੜੇ ਨੂੰ ਲੋਕ ਸ਼ਾਮ ਸਿੰਘ ਕਹਿੰਦੇ ਨੇ, ਜੇ ਕਹੋ ਤਾਂ ਇੱਕ ਸ਼ਬਦ ਸੁਣਾਵਾਂ। ਉਹੀ ਸਲੰਦਾ ਹੱਥ ਵਿੱਚ ਲੈ ਕੇ ਫਿਰ ਸ਼ਬਦ ਸੁਣਾਇਆ ਸੀ, ਇੰਦਰੀ ਧਾਤ ਸਬਲ ਕਹੀਅਤ ਹੈ ਇੰਦਰੀ ਕਿਸ ਤੇ ਹੋਏ। ਏਡੇ ਵੱਡੇ ਨਿਰਮਾਣ ਕੀਰਤਨੀਏ ਸੀ ਗੁਰੂ ਘਰ ਦੇ, ਆਪ ਗੰਦਗੀ ਦੇ ਨਾਲ ਹੀ ਜਿਹੜੀ ਸਾਫ ਕਰਦੇ, ਝਾੜੂ ਹੱਥ ਵਿੱਚ ਲਿਆ ਹੋਇਆ, ਸਾਈਕਲ ਦਾ ਟੁੱਟਾ ਜਿਹਾ ਮਗਰਾਟ ਹੱਥ ਵਿੱਚ ਫੜਿਆ ਹੋਇਆ, ਆਪ ਨਾਲ ਹੀ ਸਾਫ ਕਰ ਰਹੇ ਸਨ। ਐਸਾ ਮਨ ਨੀਵਾਂ ਕਰਨ ਵਾਲੀ ਗੁਰੂ ਕੀਰਤਨ ਭਗਤੀ ਹੈ। ਧੰਨ ਨੇ ਗੁਰੂ ਕੇ ਪਿਆਰੇ ਜਿਹੜੇ ਮਨ ਨੀਵਾਂ ਕਰਕੇ ਗੁਰੂ ਕਾ ਕੀਰਤਨ ਕਰਦੇ ਨੇ, ਜਿਨ੍ਹਾਂ ਨੂੰ ਸੁਭਾਗ ਪ੍ਰਾਪਤ ਹੈ ਸ੍ਰੀ ਹਰਿਮੰਦਰ ਸਾਹਿਬ ਦੀ ਕੀਰਤਨ ਦਾ। ਸੋ ਸਤਿਗੁਰੂ ਗਰੀਬ ਨਵਾਜ਼ ਕਹਿੰਦੇ ਨੇ ਇਹ ਕੀਰਤਨ ਦੀ ਮਰਿਆਦਾ ਇੱਥੇ ਚੱਲੇਗੀ। ਸੋ ਮਨ ਨੀਵਾਂ ਹੋਵੇਗਾ, ਪਰਮੇਸ਼ਰ ਦੀ ਕਿਰਪਾ ਹੋਵੇਗੀ ਉਹਨਾਂ ਪਿਆਰਿਆਂ ਦੇ ਉੱਪਰ।
ਸਰ ਅੰਦਰ ਅਬ ਸ੍ਰੀ ਹਰਿਮੰਦਰ,
ਔਰ ਇਸ ਸਰੋਵਰ ਦੇ ਅੰਦਰ ਸ੍ਰੀ ਹਰਿਮੰਦਰ ਸਾਹਿਬ ਕੁੰਠ ਧਾਮ ਇੱਥੇ ਸਿਰਜਿਆ ਜਾਵੇਗਾ।
ਸਿਰਜੋ ਜਿਸ ਕੀ ਰਚਨਾ ਸੁੰਦਰ,
ਔਰ ਜਿਸ ਦੀ ਸੁੰਦਰ ਰਚਨਾ ਕਰਕੇ ਇਹਨੂੰ ਸਿਰਜਣਾ ਕਰੋ, ਬਣਾਉਣਾ ਕਰੋ।
ਜਰਾ ਜਵਾਹਰ ਜੇਬ ਬਿਲੰਦ,
ਔਰ ਜਿਸ ਵਿੱਚ ਬੜੇ ਪਰ ਜਵਾਹਰ ਆਦਿਕ ਸੋਹਣੇ, ਇਸ ਦਾ ਨਕਸ਼ੇ ਬਣਾ ਬਣਾ ਕੇ ਜੜਤ ਬਣਾਉਣਾ ਕਰੋ, ਸੁੰਦਰ ਰਚਨਾ ਕਰੋ।
ਸੋਭਾ ਬਹੁ ਜੈਸ ਪੂਰਨ ਚੰਦ,
ਔਰ ਜਿਵੇਂ ਚੰਦ ਚੜਿਆ ਹੁੰਦਾ ਨਾ ਇਹੋ ਸੁੰਦਰ ਸੋਭਾ ਪਾਉਂਦੇ ਹੋਣ ਹੀਰੇ ਜਵਾਹਰ ਆਦਿਕਾਂ ਦੀ, ਐਸੀ ਰਚਨਾ ਸੋਹਣੀ ਇੱਥੇ ਕਰੋ।
ਚੌਂ ਦਿਸ਼ਕੋ ਚੌਂ ਦਰ ਸਿਰਜਾਵਹੋ,
ਔਰ ਚੌਂ ਦਿਸ਼ਾ ਵਿੱਚ 4 ਸ੍ਰੀ ਹਰਿਮੰਦਰ ਸਾਹਿਬ ਦੇ ਦਰਵਾਜੇ ਇੱਥੇ ਰੱਖਣ ਦੀ ਆਗਿਆ ਕੀਤੀ।
ਰੁਚਰ ਬੰਗਲਾ ਉਰਦ ਕਰਾਵਹੋ,
ਔਰ ਜ਼ਮੀਨ ਤੋਂ ਲੈ ਕਰਕੇ ਉੱਪਰ ਸਾਰਾ ਪਵਿੱਤਰ ਅਸਥਾਨ ਤੇ ਉੱਪਰ ਅਖੀਰ ਤੇ ਜਾ ਕੇ ਸੋਹਣਾ ਗੁੰਬਜ ਬਣਾਉਣਾ ਕਰੋ, ਬੰਗਲਾ ਸੋਹਣਾ ਕਮਰਾ ਬਣਾ ਕੇ ਫਿਰ ਉੱਪਰ ਗੁੰਬਜ ਦੀ ਉਸਾਰੀ ਸੋਹਣੀ ਕਰੋ।
ਪਸ਼ਚਮ ਦਿਸਕੋ ਸੇਤ ਰਚਾਵਹੋ,
ਤੇ ਲਹਿੰਦੇ ਵਾਲੇ ਪਾਸੇ ਨੂੰ ਇਹਦਾ ਪੁਲ ਬਣਾਉਣਾ ਕਰੋ, ਸ੍ਰੀ ਹਰਿਮੰਦਰ ਸਾਹਿਬ ਸਰੋਵਰ ਦੇ ਵਿਚਕਾਰ ਬਣਾਓ। ਇੱਕ ਦਿਨ ਬੇਨਤੀ ਕੀਤੀ ਸੀ ਕਿ 23 ਫੁੱਟ ਪਰਿਕਰਮਾ ਪਹਿਲੀਆਂ ਸੀ, ਸੋ 21 ਫੁੱਟ ਜਦੋਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਉਦੋਂ ਪਰਿਕਰਮਾ ਹੋਈਆਂ, 12-12 ਫੁੱਟ ਦਾ ਬਰਾਂਡਾ ਬਣਾਇਆ। ਸੋ ਸਾਰੀ ਇਹ 56 ਫੁੱਟ ਦੀ ਸਾਰੀ ਹੁਣ ਤੱਕ ਪ੍ਰਕਰਮਾ ਸਰੋਵਰ ਦੀ ਜਿਹੜੀ ਬਣੀ ਹੋਈ ਹੈ। ਸੋ ਇਸੇ ਤਰ੍ਹਾਂ ਇੱਕ ਬੰਨੇ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਸਰੋਵਰ ਹੈ 500 ਫੁੱਟ ਹੈ, ਇੱਕ ਬੰਨੇ ਨੂੰ 490 ਫੁੱਟ ਹੈ ਚੌੜਾਈ ਵਿੱਚ। ਫਿਰ ਸਾਰ ਸੰਗ ਜੀ ਦਰਸ਼ਨ ਜੋੜੀ ਤੋਂ ਲੈ ਕਰਕੇ ਸ੍ਰੀ ਹਰਿਮੰਦਰ ਸਾਹਿਬ ਤੱਕ ਉਹ ਪੁਲ ਜਿਹੜਾ ਬਣਾਇਆ ਹੋਇਆ ਸਤਿਗੁਰਾਂ ਨੇ, ਉਹਦਾ 21 ਫੁੱਟ ਉਹਦੀ ਚੌੜਾਈ ਹੈ, 240 ਫੁੱਟ ਉਹਦੀ ਪੁਲ ਦੀ ਲੰਬਾਈ ਹੈ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਸਤੇ। 38 ਥੱਲੇ ਸਵਰਗ ਦੁਆਰੀਆਂ ਰੱਖੀਆਂ ਹੋਈਆਂ ਥੱਲੇ, ਜਿਹੜੇ ਸ਼ੇਖ ਨੇ ਅੱਗੇ ਇਤਿਹਾਸ ਵਿੱਚ ਵੀ ਵਰਣਨ ਆਵੇਗਾ, 38 ਸਵਰਗ ਦੁਆਰੀਆਂ ਉਹਦੇ 'ਚ ਰੱਖੀਆਂ ਹੋਈਆਂ ਨੇ। ਫਿਰ ਜਿਹੜਾ ਅੰਦਰਲਾ ਹਿੱਸਾ ਜਿਹੜਾ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਹੋਈ ਹੈ, 66x66 ਫੁੱਟ ਦੀ ਉਹਦਾ ਸਾਰਾ ਜਗ੍ਹਾ ਹੈ ਦੋ ਪਾਸੇ, ਉਹਦੇ 'ਚ 13-13 ਫੁੱਟ ਦੀ ਛੋਟੀ ਪ੍ਰਕਰਮਾ ਰੱਖੀ ਹੋਈ ਹੈ, ਤੇ 53-53 ਫੁੱਟ ਦੇ ਅੰਦਰ ਦੋ ਪਾਸਿਓਂ ਸ੍ਰੀ ਹਰਿਮੰਦਰ ਸਾਹਿਬ ਸੋਭਾ ਪਾ ਰਿਹਾ। ਸੋ ਐਸਾ ਪਵਿੱਤਰ ਅਸਥਾਨ ਮੇਰੇ ਸਤਿਗੁਰ ਰਚਨਾ ਕੀਤੀ ਹੈ। ਔਰ ਦੁਨੀਆਂ ਚ ਇੱਕੋ ਹੀ ਅਸਥਾਨ ਹੈ ਜਿੱਥੇ ਥੱਲੇ ਉਤਰ ਕੇ ਜਾਈਦਾ, ਨਹੀਂ ਤੇ ਸਾਰੇ ਅਸਥਾਨ ਤਾਂ ਪੌੜੀਆਂ ਚੜੀਦੇ ਨੇ। ਪਰ ਸ੍ਰੀ ਹਰਿਮੰਦਰ ਸਾਹਿਬ ਹੈ ਜਦੋਂ ਅਸੀਂ ਘੰਟਾ ਘਰ ਵਾਲੇ ਬੰਨੇ ਜਾਂਦੇ ਹਾਂ, ਸਾਈਡਾਂ ਦੀਆਂ ਜਿਹੜੀਆਂ ਪੌੜੀਆਂ ਨੇ 14-14 ਪੌੜੀਆਂ ਨੇ ਠਾ ਉਤਰ ਕੇ ਜਾਈਦਾ, ਤੇ ਜਿਹੜੀ ਵਿਚਾਲੜੀ ਪੌੜੀ ਉਹ 18 ਪੌੜੀਆਂ ਹਨ। ਸੋ ਪਰ ਇਹ ਭੂਰੀ ਵਾਲੇ ਮਹਾਂਪੁਰਖਾਂ ਨੇ ਜਿਹੜਾ ਆਟਾ ਮੰਡੀ ਡਿਓੜੀ ਵਾਲੀ ਬਣਾਇਆ ਹੋਇਆ ਘੰਟਾ ਘਰ ਹੈ, ਉਹਦੀਆਂ ਪੌੜੀਆਂ ਵਿਚਾਲੜੀਆਂ 17 ਨੇ ਤੇ ਸਾਈਡਾਂ ਵਾਲੀਆਂ 14-14 ਹਨ। ਸੋ ਐਸਾ ਪਵਿੱਤਰ ਅਸਥਾਨ ਕਿਰਪਾ ਕਰਕੇ ਵੈਕੁੰਠ ਧਾਮ, ਜਿਸ ਵਰਗਾ ਹੋਰ ਕੋਈ ਨਹੀਂ, ਐਸਾ ਪਰਮੇਸ਼ਰ ਆਪ ਜੀ ਦੀ ਸੇਵਾ ਕਰਨ ਵਾਸਤੇ ਆਇਆ ਹੋਇਆ। ਸੋ ਐਸਾ ਸੁੰਦਰ ਰਚਨਾ ਅਸਥਾਨ ਪਰਮੇਸ਼ਰ ਦੀ ਕੀਤੀ ਹੈ।
ਤੀਰਥ ਤੀਰ ਪੌੜ ਬਨਵਾਵੋ,
ਸਤਿਗੁਰੂ ਕਹਿਣਗੇ ਫਿਰ ਤੀਰਥ ਸਰੋਵਰ ਜਿਹੜਾ ਨਾ ਇਹਦੇ ਕਿਨਾਰੇ ਉੱਪਰ ਪੌੜਾਂ ਦੀ ਪਕਿਆਈ ਕਰਵਾਓ, ਪੌੜ ਬਣਾਉਣਾ ਕਰੋ।
ਸ੍ਰੀ ਅਰਜਨ ਕੀ ਪਕਰੇ ਬਾਹੋ,
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਹਾਂ ਨੂੰ ਫੜ ਕਰਕੇ,
ਵਿਉਂਤ ਬਤਾਵਤ ਸਭ ਜਗ ਨਾਹੋ,
ਔਰ ਜਗਤ ਦਾ ਮਾਲਕ ਪਰਮੇਸ਼ਰ ਆਪ ਹੀ ਦਰਸ਼ਨ ਦੇਣ ਵਾਸਤੇ ਸੰਸਾਰ ਦੇ ਜੀਵਾਂ ਨੂੰ ਫਿਰ ਸਰੂਪ ਧਾਰ ਕੇ ਆਇਆ, ਔਰ ਸਭ ਸੰਸਾਰ ਦੇ ਜੀਵਾਂ ਨੂੰ ਦੱਸਣ ਵਾਸਤੇ, ਔਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਰਹਿ ਹੋ ਰਹੀ ਹੈ। ਇਸ ਤਰੀਕੇ ਨਾਲ ਸਰੋਵਰ ਬਣੇ, ਇਸ ਤਰੀਕੇ ਨਾਲ ਸ੍ਰੀ ਹਰਿਮੰਦਰ ਸਾਹਿਬ ਹੋਰ ਸੋਭਾ ਪਾਵੇ, ਐਸਾ ਪਵਿੱਤਰ ਅਸਥਾਨ ਬਣਨਾ ਚਾਹੀਦਾ ਹੈ।
ਇਹੋ ਮੇਰੋ ਮੰਦਰ ਬਰ ਹੋਏ,
ਇਹ ਵਾਹਿਗੁਰੂ ਪਰਮੇਸ਼ਰ ਦੀ ਯਾਦ ਚ ਜੁੜਨ ਵਾਸਤੇ ਐਸਾ ਇੱਕ ਮੰਦਰ, ਧਰਮ ਮੰਦਰ ਉਸਰੇਗਾ। ਬਾਕੀ ਜਿਹੜੇ ਮੰਦਰ ਨੇ ਉਹ ਦੁਪਹਿਰ ਵੇਲੇ ਬੰਦ ਨੇ, ਕਹਿੰਦੇ ਭਗਵਾਨ ਸੁੱਤਾ ਹੋਇਆ ਹੈ, ਇਸ ਵੇਲੇ ਮੰਦਰ ਨਹੀਂ ਖੁੱਲ ਸਕਦੇ, ਇਸ ਵੇਲੇ ਦਰਸ਼ਨ ਨਹੀਂ ਭਗਵਾਨ ਦੇ ਕੀਤੇ ਜਾ ਸਕਦੇ। ਪਰ ਸ੍ਰੀ ਹਰਿਮੰਦਰ ਸਾਹਿਬ ਐਸਾ ਪਵਿੱਤਰ ਅਸਥਾਨ ਹੈ, ਸਵੇਰੇ ਜਾਓ, ਦੁਪਹਿਰੇ ਜਾਓ, ਸ਼ਾਮ ਨੂੰ ਜਾਓ, ਰਾਤ ਨੂੰ ਜਾਓ, ਜਦੋਂ ਮਰਜ਼ੀ ਜਾਓ, ਸ੍ਰੀ ਹਰਿਮੰਦਰ ਸਾਹਿਬ 'ਚ ਹਰ ਵੇਲੇ ਕੀਰਤਨ ਦੀਆਂ ਧੁਨਾਂ, ਨਾ ਉੱਥੇ ਭਗਵਾਨ ਸੌਵੇ ਅਤੇ ਨਾ ਭਗਵਾਨ ਨੂੰ ਸੌਣ ਦੀ ਲੋੜ ਹੈ। ਉਹ ਐਸਾ ਵਾਹਿਗੁਰੂ ਪਰਮੇਸ਼ਰ ਹੈ, ਸਤਿਗੁਰ ਜਾਗਦਾ ਹੈ, ਦਿਓ ਸਦਾ ਵਾਸਤੇ ਜਾਗਣ ਵਾਲਾ ਮੇਰਾ ਵਾਹਿਗੁਰੂ ਪਰਮੇਸ਼ਰ, ਅੱਠੇ ਪੈਰ ਹੀ ਕੀਰਤਨ ਦੀਆਂ ਧੁਨਾਂ ਜਿੱਥੇ ਉੱਠਦੀਆਂ ਹਨ।
ਜਿਸ ਕੀ ਸਮਤਾ ਕਰਹਿ ਨ ਕੋਈ,
ਜਿਸ ਪਵਿੱਤਰ ਅਸਥਾਨ ਵਰਗੀ ਸਮਤਾ ਬਰਾਬਰੀ ਕੋਈ ਦੁਨੀਆਂ ਦਾ ਕੋਈ ਤੀਰਥ ਨਹੀਂ ਕਰ ਸਕਦਾ, ਕੋਈ ਵੰਡ ਵਿਤਕਰਾ ਨਹੀਂ। ਇੱਥੇ ਕੋਈ ਆ ਜਾਵੇ, ਕਿਸੇ ਜਾਤ ਦਾ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਕੋਈ ਵੀ ਆ ਕੇ ਸਰੋਵਰ 'ਚ ਇਸ਼ਨਾਨ ਕਰੇ, ਜਿੰਨੀ ਸ਼ਰਧਾ, ਜਿੰਨੀ ਭਾਵਨਾ ਮਨ 'ਚ ਹੋਵੇਗੀ, ਓਨਾ ਹੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋਵੇਗੀ। ਕੋਈ ਵੰਡ ਵਿਤਕਰਾ ਨਹੀਂ ਕਿ ਇੱਥੇ ਮੁਸਲਮਾਨ ਨਹੀਂ ਇਸ਼ਨਾਨ ਕਰ ਸਕਦਾ, ਜਾਂ ਈਸਾਈ ਧਰਮ ਦਾ, ਜਾਂ ਹਿੰਦੂ ਧਰਮ ਦਾ, ਜਾਂ ਹੋਰ ਕਿਸੇ ਗੈਰ ਧਰਮ ਦਾ ਕੋਈ ਵਿਅਕਤੀ ਇੱਥੇ ਇਸ਼ਨਾਨ ਨਹੀਂ ਕਰ ਸਕਦਾ। ਨਹੀਂ, ਸਾਰਿਆਂ ਨੂੰ ਜੀਓ ਆਇਆ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਸਭ ਸੰਸਾਰ ਦੀ ਕਲਿਆਣ ਕਰਨ ਵਾਲਾ, ਔਰ ਸਭ ਜੀਵਾਂ ਦੇ ਪਾਪਾਂ ਲਾਉਣ ਵਾਲਾ ਪਵਿੱਤਰ ਐਸਾ ਸਰੋਵਰ ਅਸਥਾਨ ਹੈ।
ਤੀਨ ਲੋਕ ਮੈਂ ਹੋਏ ਨਾ ਜੈਸੋ,
ਤਿੰਨਾਂ ਲੋਕਾਂ ਵਿੱਚ ਸਾਰ ਸੰਗ ਜੀ, ਇਹੋ ਜਿਹਾ ਪਵਿੱਤਰ ਅਸਥਾਨ ਹੈ ਹੀ ਕਿਤੇ ਨਹੀਂ। ਜੇ ਹੁੰਦਾ ਨਾ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਇਹ ਕਹਿਣ ਦੀ ਲੋੜ ਨਹੀਂ ਸੀ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ, ਬਦੋ ਪੁਰਖ ਵਿਧਾਤਾ ਤਾਂ ਤੂੰ ਸੋਹੇ ਆ, ਇਹ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਬੱਧਾ ਹੋਇਆ, ਤੇ ਤੇਰੇ ਵਰਗਾ ਅਸਥਾਨ ਦੁਨੀਆਂ ਚ ਹੈ ਹੀ ਕੋਈ ਨਹੀਂ। ਇੱਕੋ ਇੱਕ ਅਸਥਾਨ ਐਸਾ ਪਵਿੱਤਰ ਹੈ ਜਿੱਥੇ ਚਾਰ ਦਰਵਾਜੇ, ਚੌਂ ਵਰਨਾ ਜਾਤੀਆਂ ਨੂੰ ਜੀਓ ਆਇਆ, ਔਰ ਪਵਿੱਤਰ ਸਰੋਵਰ 'ਚ ਇਸ਼ਨਾਨ ਕੋਈ ਕਰੇ ਸਭ ਦੇ ਪਾਪ ਲਾਉਣ ਵਾਲਾ, ਕੋਈ ਵੰਡ, ਕੋਈ ਵਿਤਕਰਾ ਵਖਰੇਵਾ ਹੈ ਹੀ ਕੋਈ ਨਹੀਂ। ਚੌਂ ਯੁੱਗਾਂ ਕਾ ਹੁਣ ਨਬੇੜਾ, ਨਰ ਮਨੁੱਖਾਂ ਨੂੰ ਏਕ ਨਿਧਨ, ਇਸਤਰੀ ਪੁਰਸ਼, ਚੌਂ ਯੁੱਗਾਂ ਦੇ ਜੀਵਾਂ ਨੂੰ, ਇਸਤਰੀਆਂ ਨੂੰ, ਮਨੁੱਖਾਂ ਨੂੰ ਸਾਂਝੀਵਾਲਤਾ ਦਾ ਪਵਿੱਤਰ ਉਪਦੇਸ਼ ਜਿੱਥੋਂ ਮਿਲਦਾ ਹੈ, ਉਹ ਪਵਿੱਤਰ ਸਰੋਵਰ ਕੇਵਲ ਤੇ ਕੇਵਲ ਧੰਨ ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਉਸਾਰਿਆ ਹੋਇਆ ਅੰਮ੍ਰਿਤ ਦਾ ਸਰੋਵਰ ਐਸਾ ਹੈ।
ਭਜਨ ਪ੍ਰਤਾਪ ਬਣੈ ਨਿਤ ਐਸੋ,
ਜਿਸ ਵਿੱਚ ਸਦਾ ਵਾਸਤੇ ਵਾਹਿਗੁਰੂ ਪਰਮੇਸ਼ਰ ਦੇ ਭਜਨ ਦਾ ਪ੍ਰਤਾਪ ਸਦਾ ਵਾਸਤੇ ਚੱਲੇ, ਵਾਹਿਗੁਰੂ ਪਰਮੇਸ਼ਰ ਦਾ ਭਜਨ ਸਿਮਰਨ ਜਿੱਥੇ ਹੁੰਦਾ ਰਹੇ,
ਨਰਕ ਨਿਵਾਰਨ ਕਾਰਨ ਮੋਖ,
ਔਰ ਜਿੱਥੋਂ ਸਾਰ ਸੰਗਤ ਜੀ ਨਰਕਾਂ ਦੀ ਨਿਵਿਰਤੀ ਹੋਵੇ, ਇਸ਼ਨਾਨ ਕਰਨ ਦੇ ਨਾਲ ਸੰਸਾਰ ਦੇ ਦੁੱਖ ਵੀ ਨਿਵਿਰਤ, ਔਰ ਨਰਕਾਂ ਚ ਪੈਣ ਤੋਂ ਰਹਿਤ ਹੋ ਜਾਂਦਾ ਗੁਰੂ ਕਾ ਪਿਆਰਾ ਜਿਹੜਾ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਦਾ, ਔਰ ਮੋਖ ਮੁਕਤੀ ਦੇ ਦੇਣ ਵਾਲਾ ਪਵਿੱਤਰ ਐਸਾ ਸਰੋਵਰ ਹੈ।
ਮੇਰੋ ਸਿਮਰਨ ਹੋਏ ਨਿਰਦੋਖ,
ਔਰ ਪਰਮੇਸ਼ਰ ਦੀ ਆਗਿਆ ਹੋਈ ਕਿ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਇੱਕ ਰਸ ਬਿਨਾਂ ਦੋਸ਼ ਕਿਸੇ ਰੁਕਾਵਟ ਤੋਂ ਹੋਵੇ।
ਜੇ ਨਰ ਸ਼ਰਧਾ ਧਾਰੋਰ ਪਰਮ,
ਜਿਹੜਾ ਵੱਡਾ ਭਾਰੀ ਇੱਥੇ ਸ਼ਰਧਾ ਧਾਰ ਕੇ ਗੁਰੂ ਕਾ ਪਿਆਰਾ ਜਾਂ ਕਿਸੇ ਜਾਤ ਦਾ, ਕਿਸੇ ਮਜ਼ਹਬ ਦਾ ਇੱਥੇ ਇਸ਼ਨਾਨ ਕਰੇਗਾ, ਆਵੇਗਾ,
ਗਾਏ ਕੀਰਤਨ ਹੋਏ ਨਿਛ ਭਰਮ,
ਔਰ ਇੱਥੇ ਕੀਰਤਨ ਨੂੰ ਗਾਵੇਗਾ, ਕੀਰਤਨ ਸੁਣੇਗਾ, ਉਹਦੀ ਭਰਮ ਦੀ ਨਿਵਿਰਤੀ ਹੋ ਜਾਵੇਗੀ, ਪਰਮੇਸ਼ਰ ਦੀ ਰਹਿਮਤ ਹੋ ਜਾਵੇਗੀ। ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ ਬੇਕਾਰ, ਬ੍ਰਹਮ ਇਤਰ ਜਗ ਸੱਤ ਭਰਮ, ਪੰਚੋ ਭਰਮ ਸੰਸਾਰ, ਇਹ ਪੰਜ ਪ੍ਰਕਾਰ ਦਾ ਜੀਵਾਂ ਨੂੰ ਜਿਹੜਾ ਭਰਮ ਪਿਆ ਰਹਿੰਦਾ ਹੈ, ਸਤਿਗੁਰੂ ਕਹਿਣਗੇ ਜਿਹੜਾ ਸ਼ਰਧਾ ਭਾਵਨਾ ਨਾਲ ਆਵੇਗਾ, ਉਹਦਾ ਪੰਜਾਂ ਹੀ ਤਰ੍ਹਾਂ ਦਾ ਭਰਮ ਜਿਹੜਾ ਨਿਵਿਰਤ ਹੋ ਜਾਵੇਗਾ।
ਮੋਹ ਕੋ ਮਿਲੈ ਆਏ ਨੇਹ ਸੰਸਾਰ,
ਉਹ ਗੁਰੂ ਕਾ ਪਿਆਰਾ ਵਾਹਿਗੁਰੂ ਪਰਮੇਸ਼ਰ 'ਚ ਅਭੇਦ ਹੋ ਜਾਵੇਗਾ, ਗੁਰੂ ਕੀ ਕਿਰਪਾ ਨਾਲ, ਸ਼ਰਧਾ ਨਾਲ ਆਵੇਗਾ। ਇਹ ਨਹੀਂ ਵੀ ਅੰਮ੍ਰਿਤਸਰ ਆਏ ਹੈ, ਚਲੋ ਜੀ ਉੱਥੇ ਵੀ ਜਾ ਜੀ, ਇੰਡੀਆ ਗਏ ਹੈ, ਅੰਮ੍ਰਿਤਸਰ ਗਏ ਸੀ, ਚੱਲ ਛੇਤੀ ਦਿਨ ਟੁੱਬਾ ਲਾ ਆਈਏ, ਛੇਰੀ ਛੇਰੀ ਪ੍ਰਸ਼ਾਦ ਕਰਾ ਕੇ ਘਰ ਨੂੰ ਵੀ ਜਾਣਾ, ਇੰਨੀ ਕੁ ਗੱਲ ਹੀ ਨਹੀਂ। ਜਿਹੜਾ ਸ਼ਰਧਾ ਨਾਲ ਭਾਵਨਾ ਨਾਲ ਆ ਕੇ ਗੁਰੂ ਕੇ ਚਰਨਾਂ ਵਿੱਚ ਹਾਜ਼ਰ ਹੁੰਦਾ ਹੈ, ਸਤਿਗੁਰੂ ਮੈਂ ਤੁਹਾਡੇ ਚਰਨਾਂ ਚ ਆਇਆ, ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੀ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਹੇ ਗੁਰੂ ਰਾਮਦਾਸ ਹੇ ਗੁਰੂ ਅਰਜਨ ਸਾਹਿਬ ਮੇਰੇ ਤੇ ਕਿਰਪਾ ਕਰੋ, ਸੱਚੇ ਪਾਤਸ਼ਾਹ ਮੇਰੇ ਰੋਗਾਂ ਦਾ ਵਿਨਾਸ਼ ਕਰੋ। ਸੋ ਵਾਹਿਗੁਰੂ ਪਰਮੇਸ਼ਰ ਦੀ ਹੁੰਦੀ ਹੈ ਕਿਰਪਾ, ਬੇਅੰਤ ਐਸੀਆਂ ਮਿਸਾਲਾਂ ਨੇ ਜਿਨ੍ਹਾਂ ਨੇ ਅੰਮ੍ਰਿਤ ਸਰੋਵਰ ਚ ਇਸ਼ਨਾਨ ਕੀਤਾ ਤੇ ਉਹਨਾਂ ਨੇ ਸਾਰਿਆਂ ਦੇ ਰੋਗ ਹੀ ਪਰਮੇਸ਼ਰ ਨੇ ਕਿਰਪਾ ਕਰਕੇ ਨਾਸ ਕਰ ਦਿੱਤੇ। ਸੰਤਾਹੋ ਰਾਮਦਾਸ ਸਰੋਵਰ ਨੀਕਾ, ਜੋ ਨਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਾਤੈ ਕਉਆ ਹੰਸ ਹੋ ਹੈ। ਸੋ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਐਸਾ ਪਵਿੱਤਰ ਸਰੋਵਰ ਹੈ।
ਜਨਮ ਮਰਨ ਕੇ ਬੰਧ ਵਿਧਵੰਸ,
ਔਰ ਜੰਮਣ ਮਰਨ ਦੇ ਜਿਹੜੇ ਬੰਧਨ ਨੇ ਉਹ ਸਭ ਵਿਧਵੰਸ ਕੱਟੇ ਜਾਂਦੇ ਨੇ ਗੁਰੂ ਕੇ ਪਿਆਰ ਦੇ। ਨਾ ਕੋਈ ਜੰਮਣ ਦਾ ਤੇ ਨਾ ਕੋਈ ਮਰਨ ਦਾ ਇਹ ਬੰਧਨ ਪੈਂਦੇ ਹੀ ਨਹੀਂ। ਕਰਤਾ ਭੁਗਤਾ ਹੰਗਤਾ ਤੇ ਮਮਤਾ, ਇਹ ਚਾਰ ਬੰਧਨ ਮੰਨੇ ਹੋਏ ਨੇ। ਜੰਮਣ ਮਰਨ ਦਾ ਤੇ ਕਰਤਾ ਭੁਗਤਾ ਦਾ ਜਿਹੜੇ ਬੰਧਨ ਚਾਰ ਪਏ ਹੋਏ ਨੇ ਜੀਵ ਨੂੰ, ਇਹ ਵੀ ਸਾਰ ਸੰਗ ਜੀ ਸਰੋਵਰ ਚ ਇਸ਼ਨਾਨ ਕਰਨ ਨਾਲ ਨਿਵਿਰਤ ਹੋ ਜਾਂਦੇ ਨੇ। ਐਸੀ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ। ਨਿਯਤ ਹੋਇਆ ਸਮਾਂ ਜਿਹੜਾ ਸਮਾਪਤ ਹੈ, ਸਤਿਗੁਰੂ ਦੀ ਅਪਾਰ ਰਹਿਮਤ ਬਖਸ਼ਿਸ਼ ਦਾ ਸਦਕਾ। ਸੋ ਕੁਝ ਦਿਨਾਂ ਵਾਸਤੇ ਗੁਰੂ ਦੀਆਂ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੇ ਹੋਏ, ਭਾਵੇਂ ਪ੍ਰਬੰਧਕਾਂ ਨਾਲ ਮਾਰਚ ਮਹੀਨਾ ਸਾਰਾ ਬੁੱਕ ਕੀਤਾ ਹੋਇਆ ਸੀ, ਪਰ ਕੁਝ ਰੁਝੇਵਿਆਂ ਦੇ ਕਾਰਨ ਕਰਕੇ। ਸੋ ਸਾਰਿਆਂ ਦੇ ਮਨ ਦਾ ਇਹ ਖਿਆਲ ਹੈ ਕਿ ਪੰਜਾਬ ਦੀ ਧਰਤੀ ਤੇ ਪ੍ਰਚਾਰ ਬੜਾ ਘੱਟ ਹੈ। ਸੋ ਸਤਿਕਾਰਯੋਗ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ, ਉਹਨਾਂ ਨੇ ਉਪਰਾਲਾ ਇਹ ਕੀਤਾ ਕਿ ਥਾਵਾਂ ਥਾਵਾਂ ਤੇ ਨਗਰਾਂ ਵਿੱਚ ਪਹੁੰਚ ਕੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਜਾ ਸਕੇ। ਸੋ ਵਿਸ਼ੇਸ਼ ਤੌਰ ਤੇ ਉਹਨਾਂ ਨੇ ਦਾਸ ਦੀ ਡਿਊਟੀ ਲਾ ਕੇ ਕਿਹਾ ਕਿ ਇਹ ਪ੍ਰੋਗਰਾਮ ਬਾਹਰ ਦੇ ਕੈਂਸਲ ਕਰੋ ਤੇ ਇੱਥੇ ਪ੍ਰੋਗਰਾਮ ਬਣਾਉਣੇ ਨੇ। ਉਹਦੇ ਕਾਰਨ ਕਰਕੇ ਇੱਥੇ ਉਹ ਪਹੁੰਚ ਨਹੀਂ ਸਕਿਆ। ਹੁਣ ਮਹਾਂਪੁਰਖ ਵੀ ਅਮਰੀਕਾ ਥੋੜੇ ਸਮੇਂ ਵਾਸਤੇ ਆਏ ਨੇ। ਸੋ ਮਹੀਨੇ ਕੁ ਦੀ ਛੁੱਟੀ ਦਾਸ ਨੂੰ ਵੀ ਮਿਲੀ ਹੈ, ਜੇ 4-5 ਦਿਨ ਤੁਹਾਡੇ ਦਰਸ਼ਨ ਹੋਏ ਨੇ, ਕੋਈ ਸਮਾਂ ਅਮਰੀਕਾ ਰਹਿ ਕੇ ਫਿਰ ਵਾਪਸ ਪੰਜਾਬ ਜਾਣਾ। ਸੋ ਇਸ ਕਰਕੇ ਆ ਨਹੀਂ ਸਕਿਆ। ਸਤਿਗੁਰੂ ਕਿਰਪਾ ਕਰਨਾ, ਤੁਹਾਡੇ ਦਰਸ਼ਨ ਦੀਦਾਰੇ ਇਸ ਤਰ੍ਹਾਂ ਹੁੰਦੇ ਰਹਿਣ, ਗੁਰੂ ਕੇ ਦਰਸ਼ਨ ਦੀਦਾਰੇ, ਔਰ ਅਸੀਂ ਗੁਰਮਤ ਸਿਧਾਂਤ ਨਾਲ ਸਦਾ ਵਾਸਤੇ ਜੁੜੇ ਰਹੀਏ। ਸਤਿਗੁਰੂ ਦੀ ਰਹਿਮਤ ਹੋਵੇ। ਇਹ ਪਵਿੱਤਰ ਅਸਥਾਨ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨਾ, ਗੁਰੂ ਕੀ ਬਖਸ਼ਿਸ਼ ਦੇ ਸਾਰੇ ਪਾਤਰ ਬਣ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸਾ ਹੋ ਸਭਾ ਵਿਛਾਏ। ਤੇ ਬਾਕੀ ਜਿਹੜਾ ਗੁਰਮੁਖ ਪਿਆਰੇ ਨੇ ਭਾਈ ਮਹਿੰਦਰ ਸਿੰਘ ਜੀ, ਖੋਜਕੀਪੁਰ ਵਾਲੇ ਵਿਚਾਰੇ ਦੱਸ ਰਹੇ ਸਨ ਕਿੱਡਾ ਸੋਹਣਾ ਉਪਰਾਲਾ ਹੈ, ਆਪਣੀਆਂ ਦੁਕਾਨਾਂ ਵੀ ਆਪਣੀ ਜ਼ਮੀਨ ਵੀ ਲੇਖੇ ਲਾ ਕੇ ਕਿ ਭਲੇ ਵਾਸਤੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਪਵਿੱਤਰ ਯਾਦ ਵਿੱਚ ਜੋ ਚੈਰੀਟੇਬਲ ਹਸਪਤਾਲ ਉਹਨਾਂ ਨੇ ਬਣਾਇਆ ਹੈ, ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਇਹੋ ਜਿਹੇ ਭਲੇ ਦੇ ਕਰਮ, ਤਾਂ ਕਿ ਲੋਕਾਂ ਨੂੰ ਸਰੀਰਕ ਬਿਮਾਰੀਆਂ ਤੋਂ ਵੀ ਰਾਹਤ ਮਿਲ ਸਕੇ। ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ, ਉੱਦਮ ਕਰਨਾ ਚਾਹੀਦਾ, ਜਿਸ ਕਰਕੇ ਸਾਡਾ ਵੀ ਭਲਾ, ਸਾਡੀ ਆਉਣ ਵਾਲੀ ਕੌਮ ਨਸਲ ਦਾ ਵੀ ਭਲਾ ਹੋ ਸਕੇ। ਗੁਰੂ ਕੀ ਕਿਰਪਾ ਹੋਵੇ, ਭੁੱਲਾਂ ਚੁੱਕਣ ਖਿਮਾ ਬਖਸ਼ੋਗੇ, ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਸਤਿਗੁਰੂ ਜੀ ਦਾ, ਗੁਰੂ ਕੀ ਸੰਗਤ, ਪ੍ਰਬੰਧਕ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ ਜੇ।
ਜਨਮ ਮਰਨ ਕੇ ਬੰਧ ਵਿਧਵੰਸ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।